ਭੀਮ ਚੰਦ ਕੈ ਲੂਰੀਆ ਸੈਲ ਨਰਿੰਦ ਬਿਲੰਦ ਸੁਨ ਸਤਿਗੁਰ ਕੇ ਸੁਜਸ ਕੋ ਹਿਰਦੇ ਵਿਸਾਲ ਆਨੰਦ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਲਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਕਲਗੀਧਰ ਅੰਤਰਯਾਮੀ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਤਿਗੁਰਾਂ ਦੀ ਜੀਵਨ ਗਾਥਾ ਬਹੁਤ ਹੀ ਪਿਆਰ ਸਤਿਕਾਰ ਤੇ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਣਜੀਤ ਨਗਾਰੇ ਦੀ ਸਥਾਪਨਾ ਕੀਤੀ। ਰਣਜੀਤ ਨਗਾਰਾ ਬਣਵਾ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਸ਼ਿਕਾਰ ਤੇ ਚੜ੍ਹੇ ਨੇ, ਚੋਭਾਂ ਲਵਾਈਆਂ ਨਗਾਰੇ ਤੇ ਮਸੰਦਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਰੋਕਣ ਦਾ ਯਤਨ ਕੀਤਾ, ਪਰ ਸਤਿਗੁਰਾਂ ਨੇ ਜਵਾਬ ਦਿੱਤਾ ਕਿ ਇਹ ਨਗਾਰਾ ਵੱਜੇਗਾ ਔਰ ਜਿਸ ਰਾਜੇ ਭੀਮ ਚੰਦ ਦੇ ਡਰ ਦੀ ਤੁਸੀਂ ਗੱਲ ਕਰਦੇ ਹੋ ਇਸ ਰਣਜੀਤ ਨਗਾਰੇ ਦੀ ਆਵਾਜ਼ ਸਭ ਤੋਂ ਪਹਿਲਾਂ ਉਸੇ ਰਾਜੇ ਦੇ ਕੰਨਾਂ ਚ ਪਏਗੀ। ਤੋ ਕਲਗੀਧਰ ਜੀ ਸ਼ਿਕਾਰ ਖੇਡਦਿਆਂ ਦੂਰ ਜੰਗਲ ਤੱਕ ਚਲੇ ਗਏ। ਸਾਹਿਬ ਦਾ ਨਗਾਰਾ ਅੱਗੇ ਅੱਗੇ ਵੱਜਦਾ ਜਾ ਰਿਹਾ ਹੈ। ਨਗਾਰੇ ਦੀ ਆਵਾਜ਼ ਇਸ ਤਰ੍ਹਾਂ ਹੈ ਜਿਵੇਂ ਬੱਦਲ ਗਰਜਦੇ ਹਨ। ਚਲਦਿਆਂ ਚਲਦਿਆਂ ਆਨੰਦਪੁਰ ਸਾਹਿਬ ਜੀ ਦੇ ਉੱਤਰੀ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਚਲਦਿਆਂ ਚਲਦਿਆਂ ਵੱਧਦਿਆਂ ਵੱਧਦਿਆਂ ਦੂਰ ਤੱਕ ਆ ਨਿਕਲੇ ਨੇ, ਜਿੱਥੇ ਰਾਜੇ ਭੀਮ ਚੰਦ ਦਾ ਮਹਿਲ ਕੇਵਲ ਕੁਝ ਦੂਰੀ ਤੇ ਹੀ ਹੈ। ਸਤਿਗੁਰੂ ਜੀ ਜਾਣਦੇ ਸਨ ਕਿ ਇੱਥੇ ਰਾਜੇ ਭੀਮ ਚੰਦ ਦਾ ਦੀਵਾਨ ਇਸ ਵੇਲੇ ਲੱਗਾ ਹੋਇਆ। ਸਤਿਗੁਰਾਂ ਨੇ ਨਗਾਰਚੀ ਨੂੰ ਹੁਕਮ ਕੀਤਾ ਦੋਹਰੀਆਂ ਚੋਭਾਂ ਲਾਓ। ਤੋ ਨਗਾਰਚੀ ਨੇ ਪੂਰਾ ਬਲ ਲਾ ਕੇ ਜ਼ੋਰ ਲਾ ਕੇ ਨਗਾਰੇ ਤੇ ਦੋਹਰੀ ਚੋਭ ਮਾਰੀ ਹੈ। ਉਹਦੀ ਆਵਾਜ਼ ਦੇ ਨਾਲ ਇੱਕ ਵਾਰੀ ਸਾਰਾ ਜੰਗਲ ਗਰਜ ਉੱਠਿਆ। ਪਹਾੜਾਂ ਦੀਆਂ ਜਿਹੜੀਆਂ ਸੱਤ ਧਾਰਾਵਾਂ ਸਨ ਉਹ ਗੂੰਜ ਉੱਠੀਆਂ ਨੇ। ਉਹ ਆਵਾਜ਼ ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਵੀ ਪਈ। ਇੱਕਦਮ ਦਹਿਲ ਗਿਆ ਹਿਰਦਾ, ਡਰ ਗਿਆ ਅਚਾਨਕ ਕਿ ਨਗਾਰੇ ਦੀ ਆਵਾਜ਼ ਕਿੱਥੋਂ ਆ ਰਹੀ ਹੈ। ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਸਨ ਵਿੱਚੇ ਛੱਡ ਕੇ ਨਗਾਰੇ ਦੀ ਆਵਾਜ਼ ਸੁਣਨ ਲੱਗਾ ਤੇ ਆਪਣੇ ਵਜ਼ੀਰ ਨੂੰ ਪੁੱਛਦਾ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਤਾਂ ਵਜ਼ੀਰ ਨੇ ਦੱਸਿਆ ਕਿ ਇੱਥੋਂ ਕੁਝ ਦੂਰੀ ਤੇ ਸ੍ਰੀ ਆਨੰਦਪੁਰ ਸਾਹਿਬ ਨਗਰ ਵਿੱਚ ਗੁਰੂ ਕਲਗੀਧਰ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਉਹ ਜ਼ਮੀਨ ਖਰੀਦ ਕੇ ਨਗਰ ਵਸਾਇਆ ਹੈ ਉਹਨਾਂ ਦੇ ਸਾਹਿਬਜ਼ਾਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਨ ਔਰ ਬੜੇ ਬਲੀ ਨੇ, ਬਹਾਦਰ ਨੇ, ਫੌਜਾਂ ਉਹਨਾਂ ਨੇ ਆਪਣੇ ਨਾਲ ਰੱਖੀਆਂ ਨੇ। ਅੱਜ ਹੀ ਇੱਕ ਵਿਅਕਤੀ ਉੱਧਰੋਂ ਆਇਆ ਸੀ, ਮੈਨੂੰ ਮਿਲਿਆ, ਉਹਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਨਗਾਰਾ ਵੀ ਰਚ ਲਿਆ, ਇਹ ਜਾਪਦਾ ਹੈ ਕਿ ਉਹਨਾਂ ਦੇ ਨਗਾਰੇ ਦੀ ਆਵਾਜ਼ ਹੈ। ਹੋਰ ਤਾਂ ਕੋਈ ਰਾਜਾ ਕੋਈ ਹੋਰ ਕੋਈ ਰਿਆਸਤ ਇਸ ਪਾਸੇ ਨਹੀਂ ਹੈ, ਇਸ ਕਰਕੇ ਪ੍ਰਤੀਤ ਹੋ ਰਿਹਾ ਇਹ ਨਗਾਰਾ ਉਹਨਾਂ ਦਾ ਹੀ ਵੱਜ ਰਿਹਾ। ਇਹ ਰਾਜਾ ਭੀਮ ਚੰਦ ਉਹ ਬੜੇ ਬਲੀ ਹਨ, ਬਲਵਾਨ ਨੇ, ਦੂਰੋਂ ਦੂਰੋਂ ਬੜੇ ਬੜੇ ਵੱਡੇ ਰਾਜੇ ਉਹਨਾਂ ਦੇ ਚਰਣਾਂ ਵਿੱਚ ਮੱਥਾ ਟੇਕਣ ਲਈ ਆਉਂਦੇ ਨੇ। ਕੁਝ ਸਮਾਂ ਪਹਿਲਾਂ ਆਸਾਮ ਦਾ ਰਾਜਾ ਰਤਨ ਰਾਏ ਉਹਨਾਂ ਦੇ ਚਰਣਾਂ 'ਚ ਆਇਆ, ਬੜੀਆਂ ਅਦਭੁਤ ਭੇਟਾਵਾਂ ਭੇਟ ਕਰਕੇ ਗਿਆ। ਇਸ ਕਰਕੇ ਹੇ ਰਾਜਾ ਭੀਮ ਚੰਦ, ਤੈਨੂੰ ਉਹਨਾਂ ਦੇ ਨਾਲ ਸੰਧੀ ਕਰਕੇ ਰੱਖਣੀ ਚਾਹੀਦੀ। ਤੋ ਵਜ਼ੀਰ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਰਾਜੇ ਭੀਮ ਚੰਦ ਨੂੰ ਦੱਸਿਆ। ਰਾਜਾ ਭੀਮ ਚੰਦ ਜਿਵੇਂ ਅੱਗੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਮੇਲ ਮਿਲਾਪ ਕਰਨ ਵਾਸਤੇ ਵਿਚਾਰ ਕਰ ਰਿਹਾ। ਆਓ ਸਰਵਣ ਕਰੀਏ ਦਸਮ ਪਿਤਾ ਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਭੀਮ ਚੰਦ ਕੈ ਲੂਰੀਆ ਸੈਲ ਨਰਿੰਦ ਬਿਲੰਦ।
ਰਾਜਾ ਭੀਮ ਚੰਦ ਜੋ ਕਹਿਲੂਰ ਰਿਆਸਤ ਦਾ ਰਾਜਾ, ਇਸ ਕਰਕੇ ਇਹਨੂੰ ਰਾਜਾ ਕਹਿਲੂਰੀਆ ਵੀ ਕਹਿੰਦੇ ਹਨ। ਤੇ ਜਿੰਨੀਆਂ ਪਹਾੜੀ ਰਿਆਸਤਾਂ ਨੇ ਉਹਨਾਂ ਪਹਾੜੀ ਰਿਆਸਤਾਂ ਵਿੱਚੋਂ ਸਭ ਤੋਂ ਵੱਡਾ ਬਲੀ ਰਾਜਾ ਤੇ ਸਾਰੀਆਂ ਰਿਆਸਤਾਂ ਵਿੱਚੋਂ ਬਲਵਾਨ ਰਾਜਾ ਰਾਜਾ ਭੀਮ ਚੰਦ ਹੈ।
ਸੁਣ ਸਤਿਗੁਰ ਕੇ ਸੁਜਸ ਕੋ ਹਿਰਦੇ ਵਿਸਾਲ ਆਨੰਦ।
ਰਾਜੇ ਭੀਮ ਚੰਦ ਨੇ ਗੁਰੂ ਕਲਗੀਧਰ ਦਾ ਸੁਜਸ ਸੁਣਿਆ, ਪਹਿਲੀ ਵਾਰ ਮਹਾਰਾਜ ਜੀ ਬਾਰੇ ਸੁਣਿਆ ਤੇ ਸੁਣ ਕੇ ਗੁਰੂ ਕਲਗੀਧਰ ਜੀ ਦਾ ਸੁਜਸ ਦੇ ਹਿਰਦੇ ਚ ਆਨੰਦ ਵੀ ਪੈਦਾ ਹੋਇਆ, ਖੁਸ਼ ਵੀ ਹੋਇਆ ਕਿ ਮੇਰੀ ਰਿਆਸਤ ਦੇ ਵਿਚ ਇਤਨੇ ਬਲਵਾਨ ਯੋਧੇ ਗੁਰੂ ਜੀ ਦਾ ਨਿਵਾਸ ਹੈ। ਤੋ ਇਸ ਪ੍ਰਕਾਰ ਨਾਲ ਸੁਣ ਕੇ ਇਹਦੇ ਹਿਰਦੇ ਵਿਚ ਆਨੰਦ ਵੀ ਵਰਤਿਆ। ਵੈਸੇ ਰਾਜੇ ਭੀਮ ਚੰਦ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਸ਼ਹਿ ਵੀ ਸੀ, ਅੱਗੇ ਉਹ ਕਥਾ ਸਪਸ਼ਟ ਹੋ ਜਾਣੀ ਹੈ ਕਿ ਔਰੰਗਜ਼ੇਬ ਬਾਦਸ਼ਾਹ ਨੇ ਵੀ ਸੁਨੇਹੇ ਭੇਜ ਦਿੱਤੇ ਸੀ ਭੀਮ ਚੰਦ ਨੂੰ ਕਿ ਤੇਰੀ ਰਿਆਸਤ ਦੇ ਵਿੱਚ ਬਾਗੀ ਸੁਰਾਂ ਸਾਡੇ ਖਿਲਾਫ ਪੈਦਾ ਹੋ ਰਹੀਆਂ ਨੇ, ਉੱਠ ਰਹੀਆਂ ਨੇ। ਤੋ ਰਾਜਾ ਭੀਮ ਚੰਦ ਇਸ ਕਰਕੇ ਵੀ ਸਤਿਗੁਰਾਂ ਦਾ ਵਿਰੋਧੀ ਬਣਿਆ ਸੀ, ਪਰ ਪਹਿਲਾਂ ਇਹਨੇ ਸਤਿਗੁਰਾਂ ਦੇ ਨਾਲ ਮਿੱਤਰਾਨਾ ਸੁਭਾਅ ਰੱਖਿਆ। ਇਹ ਕਹਿਣ ਲੱਗਾ ਉਸ ਵਕਤ ਸੁਣ ਕੇ ਗੁਰੂ ਸਾਹਿਬ ਦਾ ਸੁਜਸ, ਰਾਜਾ ਭੀਮ ਚੰਦ ਖੁਸ਼ ਹੋਇਆ।
ਚੋਪਈ ਸਚਿਵਨ ਸੰਗ ਮੰਤਰ ਪੁਨ ਕਰਿਓ।
ਇਹਨੇ ਆਪਣੇ ਵਜ਼ੀਰਾਂ ਨਾਲ, ਸਚਿਵ ਕਹਿੰਦੇ ਨੇ ਵਜ਼ੀਰ ਨੂੰ, ਮੰਤਰੀਆਂ ਨੂੰ, ਸਲਾਹਕਾਰਾਂ ਨੂੰ, ਆਪਣੇ ਮੰਤਰੀਆਂ ਦੇ ਨਾਲ ਆਪਣੇ ਵਜ਼ੀਰਾਂ ਦੇ ਨਾਲ ਇਹਨੇ ਸਲਾਹ ਕੀਤੀ ਹੈ।
ਸੰਦ ਵਿਖੇ ਗੁਣ ਬ੍ਰਿੰਦ ਵਿਚਰਿਓ।
ਕਹਿਣ ਲੱਗਾ ਵੀ ਗੁਰੂ ਜੀ ਬੜੇ ਬਲੀ ਨੇ, ਸੁਣਿਆ ਉਹਨਾਂ ਕੋਲ ਫੌਜ ਵੀ ਹੈ, ਸਿਪਾਹੀ ਵੀ ਨੇ, ਤੇ ਇਹੋ ਜੇ ਗੁਰਦੇਵ ਦੇ ਨਾਲ ਆਪਾਂ ਨੂੰ ਸੰਧੀ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨਾਲ ਜੇ ਆਪਾਂ ਸੰਧੀ ਰੱਖਾਂਗੇ ਉਹਦੇ ਨਾਲ ਸਾਨੂੰ ਬੜਾ ਲਾਭ ਹੈ, ਜੇ ਕੋਈ ਦੂਜਾ ਦੁਸ਼ਮਣ ਸਾਡੇ ਤੇ ਚੜ ਕੇ ਆਉਂਦਾ ਤੇ ਅਸੀਂ ਰਲ ਕੇ ਮੁਕਾਬਲਾ ਵੀ ਕਰ ਸਕਦੇ ਹਾਂ। ਅੱਗੇ ਫਿਰ ਗੁਰੂ ਕਲਗੀਧਰ ਜੀ ਨੇ ਭੀਮ ਚੰਦ ਨੇ ਜਦੋਂ ਮਦਦ ਮੰਗੀ ਤੇ ਇਹਦੀ ਮਦਦ ਕੀਤੀ ਵੀ ਸੀ ਨਦੌਣ ਦੇ ਜੰਗ ਵਿੱਚ। ਭੀਮ ਚੰਦ ਕਹਿੰਦਾ ਗੁਰੂ ਜੀ ਦੇ ਨਾਲ ਸੰਧੀ ਕਰਨ ਵਿੱਚ ਸਾਨੂੰ ਬਹੁਤ ਜ਼ਿਆਦਾ ਗੁਣ ਨੇ, ਬਹੁਤ ਜ਼ਿਆਦਾ ਸਾਨੂੰ ਉਹਨਾਂ ਦਾ ਲਾਭ ਹੈ।
ਸੁਣੋ ਵਜ਼ੀਰ ਪ੍ਰਥਮ ਤੂੰ ਜਈਐ ਬੇਤ ਸਕਲ ਬਾਤਨ ਤੇ ਪਈਐ।
ਕਹਿਣ ਲੱਗਾ ਹੇ ਵਜ਼ੀਰ ਏਦਾਂ ਕਰ ਵੀ ਤੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾਣਾ ਕਰ। ਸਤਿਗੁਰੂ ਜੀ ਉਸ ਵੇਲੇ ਮਹਾਰਾਜ ਜੀ ਦਾ ਨਾਮ ਗੋਬਿੰਦ ਰਾਏ ਕਰਕੇ ਪ੍ਰਸਿੱਧ ਸੀ, ਪ੍ਰਗਟ ਸੀ। ਕਹਿਣ ਲੱਗਾ ਕਿ ਗੁਰੂ ਗੋਬਿੰਦ ਰਾਏ ਜੀ ਦੇ ਕੋਲ ਤੂੰ ਪਹਿਲਾਂ ਜਾ ਤੇ ਉਹਨਾਂ ਦੇ ਕੋਲ ਜਾ ਕੇ ਸਾਰਾ ਭੇਤ ਪ੍ਰਾਪਤ ਕਰ ਕਿ ਉਹਨਾਂ ਦਾ ਅਸਲ ਵਿੱਚ ਭੇਤ ਕੀ ਹੈ। ਉਹਨਾਂ ਨੇ ਫੌਜ ਇਕੱਠੀ ਕੀਤੀ ਹੈ, ਸਿਪਾਹੀ ਰੱਖੇ ਨੇ, ਵੱਧ ਤੋਂ ਵੱਧ ਸ਼ਸਤਰ ਹਥਿਆਰ ਉਹਨਾਂ ਦੇ ਕੋਲ ਨੇ, ਫਿਰ ਹੁਣ ਉਹਨਾਂ ਨੇ ਨਗਾਰਾ ਵੀ ਰਚ ਲਿਆ, ਨਗਾਰਾ ਵੀ ਬਣਾ ਲਿਆ ਤੇ ਉਹ ਵੀ ਵਜਾ ਰਹੇ ਨੇ। ਅਸਲ ਵਿੱਚ ਉਹਨਾਂ ਦਾ ਭੇਤ ਕੀ ਹੈ, ਉਹ ਇੰਨੀਆਂ ਫੌਜਾਂ ਇਕੱਠੀਆਂ ਕਰ ਰਹੇ ਨੇ, ਉਹ ਕਰਨਾ ਕੀ ਚਾਹੁੰਦੇ ਨੇ, ਇਹ ਸਾਰਾ ਭੇਤ ਉਹਨਾਂ ਦਾ ਲੈ ਕੇ ਤੂੰ ਮੇਰੇ ਕੋਲ ਆਉਣਾ ਕਰ।
ਹਮ ਕੰਨੈ ਕੋ ਟੇਕਨ ਮੱਥਾ।
ਮੇਰੇ ਵੱਲੋਂ ਸਾਡੇ ਵੱਲੋਂ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕੋ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੋ।
ਹੁਣ ਗੁਰ ਸਾਥ ਮੇਲ ਕੀ ਗਾਥਾ।
ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਫਿਰ ਉਹਨਾਂ ਦੇ ਨਾਲ ਮੇਲ ਦੀ ਗੱਲ ਕਰਨਾ, ਪਹਿਲਾਂ ਸਾਰਾ ਭੇਤ ਕਰ ਲੈ ਲੈਣਾ ਕਿ ਉਹ ਕਿਸ ਤਰ੍ਹਾਂ ਦਾ ਭੇਤ ਰੱਖਦੇ ਨੇ ਸਾਡੇ ਪ੍ਰਤੀ, ਉਹਨਾਂ ਦੇ ਕਿਸ ਤਰ੍ਹਾਂ ਦੇ ਖਿਆਲ ਨੇ, ਉਹਨਾਂ ਦੀ ਵਿਚਾਰ ਕੀ ਹੈ, ਤੇ ਜਦੋਂ ਸਾਰਾ ਭੇਤ ਲੈ ਲੈ ਤੇ ਫਿਰ ਉਹਨਾਂ ਦੇ ਨਾਲ ਮੇਰੇ ਨਾਲ ਮਿਲਣ ਦੀ ਗੱਲ ਕਰਨਾ ਹੀ ਕਿ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ, ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ, ਇਹ ਮੇਰੇ ਵੱਲੋਂ ਫਿਰ ਉਹਨਾਂ ਦੇ ਚਰਨਾਂ ਵਿੱਚ ਮੇਲ ਦੀ ਗੱਲ ਕਰੀ।
ਅਪਰ ਨਰੇਸ਼ਨ ਸਮਾਮ ਨਾਏ।
ਔਰ ਉਹਨਾਂ ਨੂੰ ਮੇਰੇ ਵੱਲੋਂ ਕਹਿਣਾ, ਮੇਰੇ ਵੱਲੋਂ ਕਹਿ ਦੇਣਾ ਗੁਰੂ ਜੀ ਨੂੰ ਕਿ ਬਾਕੀ ਜਿਹੜੇ ਰਾਜੇ ਨੇ ਮੈਂ ਉਹਨਾਂ ਰਾਜਿਆਂ ਵਰਗਾ ਨਹੀਂ ਹਾਂ, ਬਾਕੀ ਜਿਹੜੇ ਰਾਜੇ ਨੇ ਹੋਰ ਰਿਆਸਤਾਂ ਦੇ ਰਾਜੇ ਨੇ ਉਹਨਾਂ ਰਾਜਿਆਂ ਵਰਗਾ ਮੈਂ ਨਹੀਂ ਹਾਂ।
ਸਦਾ ਬਸ ਬਸ ਹੈ ਪੁਰ ਪਾਹੇ,
ਸਦਾ ਸਾਡੀ ਰਿਆਸਤ ਦੇ ਵਿੱਚ ਇੱਕ ਨਗਰ ਦੇ ਵਿੱਚ ਨਿਵਾਸ ਰੱਖਦੇ ਨੇ ਤੇ ਨਗਰ ਦੇ ਵਿੱਚ ਉਹਨਾਂ ਨੇ ਆਪਣਾ ਵਸੇਬਾ ਰੱਖਿਆ ਹੋਇਆ।
ਅਨਕ ਬਿਧਨ ਕੇ ਰਾਜਨ ਕਾਜ,
ਰਾਜ ਹੁੰਦੇ ਨੇ, ਰਾਜ ਭਾਗ ਹੁੰਦੇ ਨੇ, ਰਿਆਸਤਾਂ ਹੁੰਦੀਆਂ ਨੇ। ਰਿਆਸਤਾਂ ਦੇ ਵਿੱਚ ਜਦੋਂ ਕੋਈ ਨਿਵਾਸ ਰੱਖਦਾ, ਕਿਸੇ ਨਗਰ ਦੇ ਵਿੱਚ ਕੋਈ ਨਿਵਾਸ ਰੱਖਦਾ, ਤੇ ਅਨਕ ਪ੍ਰਕਾਰ ਦੇ ਕੰਮ ਹੁੰਦੇ ਨੇ। ਸਾਨੂੰ ਉਹਨਾਂ ਨਾਲ ਕੰਮ ਪੈ ਸਕਦਾ, ਉਹਨਾਂ ਨੂੰ ਸਾਡੇ ਨਾਲ ਕੋਈ ਕੰਮ ਪੈ ਸਕਦਾ। ਇੱਦਾਂ ਅਨੇਕਾਂ ਪ੍ਰਕਾਰ ਦੇ ਰਾਜ ਕਾਜ ਹੁੰਦੇ ਹਨ।
ਪਰ ਅਨਜੁਤ ਚਮੂ ਸਮਾਜ,
ਇਹ ਵੀ ਹੋ ਸਕਦਾ ਕਿ ਜੇ ਕਿਤੇ ਬਾਹਰੋਂ ਕੋਈ ਦੁਸ਼ਮਣ ਚੜ ਕੇ ਆ ਜਾਵੇ, ਸਾਨੂੰ ਉਹਨਾਂ ਦੀ ਮਦਦ ਕਰਨੀ ਪੈ ਜਾਏ, ਜਾਂ ਉਹਨਾਂ ਨੂੰ ਸਾਡੀ ਫੌਜ ਦੇ ਸਮੇਤ ਮਦਦ ਕਰਨੀ ਪੈ ਸਕਦੀ ਹੈ।
ਸੰਦ ਕਰੇ ਸੁਧਰੈ ਦੋ ਓਰ,
ਕਰਕੇ ਜੇ ਅਸੀਂ ਸੰਧੀ ਕਰ ਲਈਏ ਤੇ ਸੰਧੀ ਦੇ ਨਾਲ ਸਾਡੇ ਦੋਹਾਂ ਦੇ ਕੰਮ ਸੁਧਰ ਸਕਦੇ ਨੇ। ਉਹਨਾਂ ਨੂੰ ਵੀ ਮੇਰੀ ਮਦਦ ਦੀ ਲੋੜ ਪੈ ਸਕਦੀ, ਜੇ ਕੋਈ ਦੁਸ਼ਮਣ ਆ ਜਾਏ ਚੜ ਕੇ, ਮੇਰੇ ਤੇ ਕੋਈ ਦੁਸ਼ਮਣ ਚੜ ਕੇ ਆ ਜਾਏ ਤੇ ਮੈਨੂੰ ਉਹਨਾਂ ਦੀ ਫੌਜ ਦੀ ਮਦਦ ਪੈ ਸਕਦੀ ਹੈ, ਲੋੜ ਪੈ ਸਕਦੀ ਹੈ। ਇਸ ਕਰਕੇ ਸੰਧੀ ਕਰਨ ਵਿੱਚ ਸਾਡੇ ਦੋਹਾਂ ਦੇ ਕੰਮ ਸਵਰਦੇ ਨੇ, ਦੋਹਾਂ ਦੇ ਕੰਮ ਸੁਧਰਦੇ ਹਨ।
ਕਾਲ ਸਕੈ ਨੈ ਸ਼ਤਰੂ ਦੂਰ,
ਜੇ ਅਸੀਂ ਮਿਲ ਕੇ ਰਹਾਂਗੇ, ਇਕੱਠੇ ਏਕਤਾ ਸਹਿਤ ਰਹਾਂਗੇ, ਤੇ ਜਿਹੜਾ ਬਾਹਰ ਦਾ ਦੁਸ਼ਮਣ ਹੈ ਉਹ ਸਾਡਾ ਬਲ ਵੇਖ ਕੇ ਸਾਡੇ ਤੇ ਆਪਣਾ ਜ਼ੋਰ ਨਹੀਂ ਪਾ ਸਕੇਗਾ। ਦੁਸ਼ਮਣ ਵੀ ਡਰਨਗੇ, ਦੁਸ਼ਮਣ ਵੀ ਭੈ ਭੀਤ ਹੋਣਗੇ, ਔਰ ਸ਼ਤਰੂ ਸਾਡੇ ਤੇ ਆਪਣਾ ਜ਼ੋਰ ਨਹੀਂ ਪਾ ਸਕੇਗਾ।
ਸਭ ਹੀ ਰੀਤ ਹੋਏ ਹਮ ਆਛੇ,
ਸਰਬ ਰੀਤੀਆਂ ਕਰਕੇ ਅਸੀਂ ਚੰਗੇ ਹੋਵਾਂਗੇ, ਸਾਰੇ ਪਾਸੇ ਭਲੇ ਹੋ ਕੇ ਸਿੱਧ ਹੋਵਾਂਗੇ।
ਬਨੈ ਸਹਾਇਕ ਜਮੋ ਬਾਛੇ,
ਔਰ ਜਦੋਂ ਕਿਤੇ ਸਾਨੂੰ ਇੱਕ ਦੂਜੇ ਦੀ ਲੋੜ ਪਵੇ ਤੇ ਅਸੀਂ ਇੱਕ ਦੂਜੇ ਦੀ ਖੁੱਲ ਕੇ ਸਹਾਇਤਾ ਕਰ ਸਕੀਏ, ਖੁੱਲ ਕੇ ਮਦਦ ਕਰ ਸਕੀਏ, ਇਸ ਢੰਗ ਦੇ ਨਾਲ ਸਾਨੂੰ ਮੁਲਾਕਾਤ ਕਰਨੀ ਚਾਹੀਦੀ ਹੈ।
ਇਹ ਸਨਮਾਨੈ ਮੋਏ ਮਿਲਾਪ,
ਹੇ ਵਜ਼ੀਰ, ਜੇ ਤੂੰ ਇਸ ਤਰ੍ਹਾਂ ਗੁਰੂ ਜੀ ਨੂੰ ਬੇਨਤੀ ਕਰੇ ਤੇ ਉਹ ਸੁਣ ਕੇ ਮੇਰੀ ਮੁਲਾਕਾਤ ਨੂੰ ਸਨਮਾਨਣ ਜਾਂ ਮੇਰੇ ਕਹੇ ਹੋਏ ਬਚਨਾਂ ਦਾ ਸਨਮਾਨ ਕਰਨ, ਤੈਨੂੰ ਪਤਾ ਲੱਗ ਹੀ ਜਾਏਗਾ ਜਦੋਂ ਅੱਗੋਂ ਗੁਰੂ ਜੀ ਜਵਾਬ ਦੇਣਗੇ ਜਾਂ ਕੋਈ ਬਚਨ ਕਹਿਣਗੇ, ਤੇ ਜੇ ਉਹ ਮੇਰੇ ਕਹੇ ਹੋਏ ਗੱਲਾਂ ਨੂੰ ਜਾਂ ਮੇਰੇ ਮਿਲਾਪ ਨੂੰ ਸਨਮਾਨਣਗੇ,
ਪਹੁੰਚ ਆਪ ਕੀ ਲੀਜੈ ਥਾਪ,
ਤੇ ਫਿਰ ਉਹਨਾਂ ਨੂੰ ਕਹਿਣਾ ਕਿ ਮੈਂ ਉਹਨਾਂ ਦੇ ਚਰਨਾਂ ਵਿੱਚ ਪਹੁੰਚ ਕੇ ਉਹਨਾਂ ਦੀ ਥਾਪੀ ਲੈਣਾ ਚਾਹੁੰਦਾ, ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹਾਂਗਾ, ਜੇ ਉਹ ਮੇਰੀ ਮੁਲਾਕਾਤ ਦਾ ਸਨਮਾਨ ਕਰਨ, ਸਤਿਕਾਰ ਕਰਨ, ਤਾਂ ਮੈਂ ਜ਼ਰੂਰ ਉਹਨਾਂ ਨੂੰ ਆ ਕੇ ਮਿਲਾਂਗਾ ਔਰ ਮਿਲ ਕੇ ਉਹਨਾਂ ਦਾ ਥਾਪੜਾ ਲਵਾਂਗਾ।
ਆਪਣੋ ਓਜ ਪ੍ਰਤਾਪ ਦਿਖਾਵੋ, ਦ੍ਰਿਪ ਸਭ ਤੇ ਵਡਿਆਏ ਬਤਾਵੋ,
ਇਹ ਵਜ਼ੀਰ ਤੂੰ ਆਪਣਾ ਜਿਹੜਾ ਬਲ ਹੈ ਨਾ ਉਹ ਸਭ ਤੋਂ ਵੱਧ ਕਰਕੇ ਵਿਖਾਉਣਾ। ਗੁਰੂ ਜੀ ਨੂੰ ਇਹ ਵੀ ਦੱਸ ਦਈ ਕਿ ਮੇਰਾ ਬਲ ਇਸ ਵੇਲੇ ਸਾਰੀਆਂ ਰਿਆਸਤਾਂ ਦੇ ਰਾਜਿਆਂ ਤੋਂ ਅਧਿਕ ਹੈ, ਮੇਰਾ ਜਿਹੜਾ ਬਲ ਹੈ, ਪ੍ਰਤਾਪ ਹੈ, ਉਹ ਵੱਧ ਕਰਕੇ ਦੱਸਣਾ, ਵਡਿਆ ਕੇ ਗੁਰੂ ਜੀ ਨੂੰ ਦੱਸਣਾ ਹੈ।
ਇਤਿਆਦਿਕ ਕਹਿ ਅਨਕ ਪ੍ਰਕਾਰੇ,
ਤਾਂ ਆਪਣੇ ਵਜ਼ੀਰ ਨੂੰ ਇਹਨੇ ਕਈ ਪ੍ਰਕਾਰ ਦੀਆਂ ਸਿੱਖਿਆਵਾਂ ਸਿਖਾਈਆਂ, ਅਨਕ ਪ੍ਰਕਾਰ ਦੀਆਂ ਮਤਾਂ ਦਿੱਤੀਆਂ ਕਿ ਏਦਾਂ ਗੱਲ ਕਰੀ, ਇਸ ਢੰਗ ਨਾਲ ਗੱਲ ਕਰੀ, ਗੁਰੂ ਜੀ ਦਾ ਜਵਾਬ ਸੁਣ ਲਈ, ਫਿਰ ਅੱਗੋਂ ਆਪਣਾ ਜਵਾਬ ਦੇਈ। ਇਸ ਤਰ੍ਹਾਂ ਸਾਰੀਆਂ ਗੱਲਾਂ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਸਿਖਾਈਆਂ ਹਨ।
ਪਠਿਓ ਵਜ਼ੀਰ ਗਰੇਸ਼ ਅਹੰਕਾਰੇ,
ਹਾਲਾਂਕਿ ਭੀਮ ਚੰਦ ਕੋਈ ਨਿਮਰਤਾ ਨਹੀਂ ਹੈ ਇਹਦੇ ਮਨ ਵਿੱਚ ਕਿ ਹਲੀਮੀ ਨਾਲ ਇਹਨੇ ਵਜ਼ੀਰ ਗੁਰੂ ਸਾਹਿਬ ਕੋਲ ਭੇਜਿਆ ਹੋਵੇ, ਹੰਕਾਰ ਸੀ ਇਹਨੂੰ ਆਪਣੇ ਰਾਜ ਭਾਗ ਦਾ, ਇਹ ਤਾਂ ਆਪਣਾ ਵਜ਼ੀਰ ਸਤਿਗੁਰਾਂ ਦੇ ਕੋਲੋਂ ਦਰਅਸਲ ਸੂਹ ਲੈਣ ਵਾਸਤੇ ਭੇਜ ਰਿਹਾ ਕਿ ਗੁਰੂ ਜੀ ਦਾ ਮਤ ਕੀ ਹੈ, ਉਹ ਕੀ ਸੋਚਦੇ ਨੇ, ਉਹਨਾਂ ਦੇ ਖਿਆਲ ਕੀ ਨੇ, ਸਾਡੇ ਪ੍ਰਤੀ ਵਿਚਾਰ ਕੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਆਪਣਾ ਵਜ਼ੀਰ ਭੇਜ ਰਿਹਾ, ਰਾਜਾ ਭੀਮ ਚੰਦ ਜੋ ਬੜਾ ਹੰਕਾਰੀ ਹੈ।
ਮਾਨਵ ਬ੍ਰਿੰਦ ਸੰਗ ਕਰ ਦਿਨੇ,
ਵਜ਼ੀਰ ਚੱਲ ਕੇ ਆਇਆ, ਰਾਜੇ ਭੀਮ ਚੰਦ ਦਾ ਜਿਹੜਾ ਨਗਰ ਸੀ, ਇਹਦੀ ਰਾਜਧਾਨੀ ਸੀ ਬਿਲਾਸਪੁਰ, ਉਥੋਂ ਇਹਦਾ ਵਜ਼ੀਰ ਚੱਲਿਆ, ਉਹਦੇ ਨਾਲ ਕਈ ਸਿਪਾਹੀ ਇਹਨੇ ਭੇਜੇ ਵਜ਼ੀਰ ਦੀ ਵੀ ਸ਼ਾਨੋ ਸ਼ੋਕਤ ਪ੍ਰਗਟ ਕਰਨ ਲਈ ਕਿ ਰਾਜੇ ਭੀਮ ਚੰਦ ਦਾ ਵਜ਼ੀਰ ਹੈ, ਕੋਈ ਸਧਾਰਨ ਵਜ਼ੀਰ ਨਹੀਂ। ਇਸ ਕਰਕੇ ਉਹਦੀ ਸ਼ਾਨ ਵਧਾਉਣ ਵਾਸਤੇ ਇਹਨੇ ਆਪਣੇ ਕਈ ਸਿਪਾਹੀ ਉਹਦੇ ਨਾਲ ਭੇਜੇ ਹਨ।
ਰਜਤ ਲਸ਼ਟਕਾ ਕਰ ਗਏ ਲੀਨੇ,
ਉਹ ਜਿਹੜੇ ਅੱਗੇ ਨੌਕਰ ਚਾਕਰ ਸਨ ਉਹ ਨਾਲ ਭੇਜੇ, ਉਹਨਾਂ ਨੇ ਚਾਂਦੀ ਦੀਆਂ ਜਿਹੜੀਆਂ ਲਸ਼ਟਕਾਵਾਂ ਕਹਿੰਦੇ ਨੇ ਚੋਭਾਂ ਨੂੰ, ਚਾਂਦੀ ਦੀਆਂ ਚੋਭਾਂ ਹੱਥਾਂ ਵਿਚ ਫੜੀਆਂ ਹੋਈਆਂ ਤੇ ਅੱਗੇ ਅੱਗੇ ਵਜ਼ੀਰ ਦੀ ਆਭਾ ਵਧਾਉਂਦਿਆਂ ਟੁਰ ਪਏ।
ਗਮਨਿਓ ਚੜ ਸੁੰਦਰ ਚੰਪਾਨ,
ਬੜੀ ਸੋਹਣੀ ਪਾਲਕੀ ਸੀ, ਚੰਪਾਨ ਕਹਿੰਦੇ ਨੇ ਪਾਲਕੀ ਨੂੰ, ਵਜ਼ੀਰ ਬੜੀ ਸੁੰਦਰ ਪਾਲਕੀ, ਚਮਕਦਾਰ ਪਾਲਕੀ ਸੀ, ਰਾਜਸੀ ਪਾਲਕੀ ਸੀ, ਉਸ ਪਾਲਕੀ ਦੇ ਵਿਚ ਵਜ਼ੀਰ ਸਵਾਰ ਹੋ ਕੇ ਚੱਲਿਆ ਹੈ।
ਚਲੇ ਟਲੈਤ ਸ਼ਸਤਰ ਧਰ ਪਾਨ,
ਇਹਦੇ ਨਾਲ ਟਲੈਤ ਸਿਪਾਹੀ ਚੱਲੇ ਨੇ ਸ਼ਸਤਰ ਧਾਰੀ ਹੋ ਕੇ, ਜਿਨ੍ਹਾਂ ਕੋਲ ਵੱਖਰੇ ਵੱਖਰੇ ਭਾਂਤ ਭਾਂਤ ਦੇ ਸ਼ਸਤਰ ਹਨ।
ਉਤ ਪਰ ਸੰਗ ਨਿਰਪ ਕੋ ਤਿਸ ਬੇਰਾ, ਇਤ ਸਤਗੁਰ ਖੇਲ ਅਖੇਰਾ।
ਇਹ ਤਾਂ ਉਧਰ ਰਾਜੇ ਭੀਮ ਚੰਦ ਦਾ ਪ੍ਰਸੰਗ ਸੀ। ਰਾਜੇ ਭੀਮ ਚੰਦ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤੇ ਆਵਾਜ਼ ਸੁਣਦਿਆਂ ਉਹਨੇ ਅੱਗੋਂ ਇਸ ਪ੍ਰਕਾਰ ਨਾਲ ਆਪਣਾ ਵਜ਼ੀਰ ਗੁਰੂ ਸਾਹਿਬ ਕੋਲ ਭੇਜਿਆ। ਹੁਣ ਇਧਰ ਗੁਰੂ ਕਲਗੀਧਰ ਜੀ ਦੀ ਗਾਥਾ ਸੁਣੋ ਜਿੱਥੇ ਰੋਕੀ ਸੀ। ਮਹਾਰਾਜ ਜੀ ਨੇ ਜੰਗਲ ਦੇ ਵਿਚ ਜਦੋਂ ਨਗਾਰਾ ਵਜਾਇਆ ਤੇ ਭਾਂਤ ਭਾਂਤ ਦੇ ਜੀਵਾਂ ਦਾ ਸ਼ਿਕਾਰ ਖੇਡਿਆ, ਅਨੇਕਾਂ ਜੰਗਲੀ ਜੀਵਾਂ ਨੂੰ ਮਹਾਰਾਜ ਜੀ ਨੇ ਉਧਾਰਿਆ, ਉਹਨਾਂ ਦੀ ਮੁਕਤੀ ਕੀਤੀ ਹੈ, ਉਹਨਾਂ ਨੂੰ ਮੁਕਤੀ ਪ੍ਰਦਾਨ ਕੀਤੀ ਹੈ।
ਹਟੇ ਬਜਤਰਨ ਜੀਤ ਨਗਾਰਾ,
ਨਗਾਰਾ ਵਜਾਉਂਦਿਆਂ ਹੀ ਸਤਿਗੁਰੂ ਜੀ ਜੰਗਲ ਦੇ ਵਿਚੋਂ ਵਾਪਸ ਪਿਛਾਂ ਨੂੰ ਮੁੜੇ ਨੇ। ਸਾਹਿਬ ਜੀ ਦੇ ਅੱਗੇ ਅੱਗੇ ਸਾਹਿਬ ਦਾ ਰਣਜੀਤ ਨਗਾਰਾ ਵੱਜਦਾ ਜਾ ਰਿਹਾ।
ਦੁਗਨ ਵੀ ਰਸ ਬਟਨ ਧਾਰਾ,
ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਜਿਹੜੇ ਸੁਪਟ ਨੇ ਸੂਰਮੇ ਨੇ, ਉਹਨਾਂ ਸੂਰਮੇ ਅੰਦਰ ਦੁੱਗਣਾ ਵੀ ਰਸ ਜਾਗਿਆ, ਦੋਹਰਾ ਵੀਰ ਰਸ ਸੂਰਮੇ ਅੰਦਰ ਬਹਾਦਰਾਂ ਦੇ ਅੰਦਰ ਜਾਗਿਆ ਹੈ।
ਦਿਨ ਪ੍ਰਤ ਅਧਿਕ ਪ੍ਰਤਾਪ ਸਮਾਜਾ,
ਦਿਨ ਪ੍ਰਤੀ ਦਿਨ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਵੱਧਦਾ ਚੱਲਿਆ ਜਾ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਤਾਪ ਜਾਹੋ ਜਲਾਲ ਉਹ ਵੱਧਦਾ ਚੱਲਿਆ ਜਾ ਰਿਹਾ।
ਜਿਸ ਪ੍ਰਕਾਰ ਹੋਏ ਕੋ ਵੱਡ ਰਾਜਾ,
ਸਤਿਗੁਰਾਂ ਦਾ ਪ੍ਰਤਾਪ ਵੱਧ ਰਿਹਾ ਜਿਵੇਂ ਕਿਸੇ ਬੜੇ ਵੱਡੇ ਬਾਦਸ਼ਾਹ ਦਾ ਰਾਜੇ ਦਾ ਪ੍ਰਤਾਪ ਵੱਧਦਾ। ਕੋਈ ਬਾਦਸ਼ਾਹ ਨਵਾਂ ਨਵਾਂ ਤਖ਼ਤ ਤੇ ਬੈਠਾ ਹੋਵੇ ਤੇ ਸਹਿਜੇ ਸਹਿਜੇ ਉਹਦਾ ਜਿਵੇਂ ਪ੍ਰਤਾਪ ਵੱਧਦਾ ਚੱਲਿਆ ਜਾਂਦਾ ਸਾਰੇ ਦੇਸ਼ ਵਿਚ, ਇਸੇ ਤਰ੍ਹਾਂ ਬਾਦਸ਼ਾਹਾਂ ਦੇ ਸਮੇਤ ਬਾਦਸ਼ਾਹਾਂ ਵਰਗਾ ਹੀ। ਕਲਗੀਧਰ ਪਾਤਸ਼ਾਹ ਤਾਂ ਰਾਜਿਆਂ ਦੇ ਰਾਜੇ ਨੇ, ਮਹਾਰਾਜਿਆਂ ਦੇ ਮਹਾਰਾਜੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਸਾਰੇ ਰਾਜਿਆਂ ਦੇ ਰਾਜੇ ਨੇ, ਗਰੀਬਨ ਵਾਜ ਰਾਜਾਨ ਰਾਜ ਹਨ, ਤੋ ਬਾਦਸ਼ਾਹਾਂ ਦੇ ਸਮਾਨ, ਜਿਵੇਂ ਭਾਈ ਨੰਦ ਲਾਲ ਜੀ ਵੀ ਲਿਖਦੇ ਨੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸਤਿਗੁਰੂ ਜੀ ਬਾਦਸ਼ਾਹ ਹਨ, ਬਾਦਸ਼ਾਹਾਂ ਦੇ ਬਾਦਸ਼ਾਹ ਹਨ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਰਾਜਿਆਂ ਬਾਦਸ਼ਾਹਾਂ ਵਾਂਗੂ ਵੱਧਦਾ ਚੱਲਿਆ ਜਾ ਰਿਹਾ।
ਸ਼ਸਤਰ ਪ੍ਰਹਾਰਨ ਬਾਤਨ ਕਰਤੇ,
ਸ਼ਸਤਰਾਂ ਦਾ ਪ੍ਰਹਾਰ ਕਰਨਾ, ਸ਼ਸਤਰਾਂ ਦੇ ਵਾਰ ਕਰਨੇ, ਇਹ ਗੱਲਾਂ ਕਰਦੇ ਨੇ ਸਤਿਗੁਰੂ ਜੀ।
ਚਲਤ ਸਮੁਖਪੁਰ ਆਨੰਦ ਨਿਹਰਤੇ,
ਸ਼ਸਤਰਾਂ ਦਾ ਵਾਰ ਕਿਵੇਂ ਕਰਨਾ, ਰਸਤੇ ਵਿਚ ਮਹਾਰਾਜ ਜੀ ਸਿਪਾਹੀਆਂ ਨਾਲ ਆਪਣੇ ਸੂਰਮਿਆਂ ਦੇ ਨਾਲ ਸ਼ਸਤਰ ਚਲਾਉਣ ਦਾ, ਕਿਉਂਕਿ ਸ਼ਿਕਾਰ ਖੇਡਣ ਦਾ ਮਕਸਦ ਇਹੀ ਸੀ ਕਿ ਸ਼ਸਤਰ ਵਿਦਿਆ ਦਾ ਅਭਿਆਸ ਹੋਵੇ। ਸ਼ਿਕਾਰ ਖੇਡਣ ਦਾ ਜਿਹੜਾ ਅਸਲੀ ਜਿਹੜਾ ਪ੍ਰਯੋਜਨ ਸੀ ਉਹ ਸ਼ਸਤਰ ਚਲਾਉਣ ਦਾ ਅਭਿਆਸ, ਕਿ ਜਦੋਂ ਸ਼ਿਕਾਰ ਖੇਡਣਗੇ ਜੰਗਲੀ ਜਾਨਵਰਾਂ ਨੂੰ ਮਾਰਨਗੇ, ਇੱਕ ਤਾਂ ਉਹਨਾਂ ਅੰਦਰ ਬੀਰਸੀ ਬਿਰਤੀ ਜਾਗੇਗੀ, ਦੂਜਾ ਸ਼ਸਤਰ ਕਿਵੇਂ ਚਲਾਉਣੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਉਹ ਕਰਾਉਣ ਦਾ ਮਹਾਰਾਜ ਜੀ ਦਾ। ਇਸ ਕਰਕੇ ਸਤਿਗੁਰੂ ਜੀ ਨੇ ਸ਼ਿਕਾਰ ਦੀ ਖੇਡ ਸ਼ੁਰੂ ਕੀਤੀ ਸੀ। ਵਾਪਸੀ ਮੁੜਦਿਆਂ ਸਤਿਗੁਰੂ ਜੀ ਸ਼ਸਤਰਾਂ ਦੇ ਵਾਰਾਂ ਦੀ ਗੱਲ ਕਰਦੇ ਨੇ ਕਿ ਆਹ ਸ਼ਸਤਰ ਨਾਲ ਇਸ ਤਰ੍ਹਾਂ ਵਾਰ ਕੀਤਾ ਜਾ ਸਕਦਾ, ਇਸ ਤਰ੍ਹਾਂ ਰੋਕਿਆ ਜਾ ਸਕਦਾ, ਏਦਾਂ ਅੱਗੇ ਚੜਾਈ ਕੀਤੀ ਜਾ ਸਕਦੀ ਹੈ, ਏਦਾਂ ਪੈਰ ਪਿੱਛੇ ਹਟਾਏ ਜਾ ਸਕਦੇ ਨੇ, ਇਸ ਤਰ੍ਹਾਂ ਵਾਰਾਂ ਦੀ ਗੱਲ ਕਰਦਿਆਂ ਸ਼ਸਤਰਾਂ ਦੀ ਗੱਲ ਕਰਦਿਆਂ ਚਲਦਿਆਂ ਚਲਦਿਆਂ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਗਏ ਹਨ।
ਸ਼ਿਕਰੇ ਬਾਦ ਸਵਾਨ ਸਮੰਦਾਏ,
ਮਹਾਰਾਜ ਜੀ ਦੇ ਨਾਲ ਸ਼ਿਕਾਰੀ ਪੰਛੀ ਨੇ ਸ਼ਿਕਰੇ, ਇਹ ਬਾਜਾਂ ਦੀਆਂ ਕਿਸਮਾਂ ਨੇ, ਬਾਜ ਕਈ ਪ੍ਰਕਾਰ, ਬਾਜ ਵੈਸੇ ਜਿਹੜਾ ਸ਼ਬਦ ਹੈ ਇਹ ਮਦੀਨ ਹੁੰਦੀ ਹੈ, ਬਾਜ ਇਹ ਮਦੀਨ ਜੀਵ ਹੁੰਦਾ ਹੈ, ਤੇ ਇਹਦੇ ਤੋਂ ਇਲਾਵਾ ਜਿਵੇਂ ਹੋਰ ਸ਼ਿਕਰੇ, ਜ਼ੁਰੇ, ਢੋਕੇ, ਬਹਿਰੀਆਂ, ਇਹ ਸਾਰੇ ਸ਼ਿਕਾਰੀ ਜੀਵ ਨੇ, ਜਿਹੜੇ ਸ਼ਿਕਾਰੀ ਪੰਛੀ ਨੇ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਨੇ। ਬਾਜ਼ ਨੇ, ਫਿਰ ਸ਼ਿਕਾਰ ਖੇਡਣ ਵਾਸਤੇ ਸਵਾਨ, ਸਵਾਨ ਨਾਮ ਹੈ ਕੁੱਤਿਆਂ ਦਾ, ਸ਼ਿਕਾਰੀ ਕੁੱਤੇ ਵੀ ਮਹਾਰਾਜ ਜੀ ਨੇ ਰੱਖੇ ਹੋਏ ਨੇ, ਚੀਤੇ ਰੱਖੇ ਹੋਏ ਨੇ ਜਿਹੜੇ ਸ਼ਿਕਾਰ ਖੇਡਦੇ ਨੇ। ਇਹਨਾਂ ਨੂੰ ਜਿਹੜੇ ਮੀਰ ਸ਼ਿਕਾਰੀ ਨੇ ਉਹ ਸੰਭਾਲ ਕੇ ਰੱਖਦੇ ਹਨ, ਉਹ ਸਤਿਗੁਰਾਂ ਦੇ ਨਾਲ ਨਾਲ ਆ ਰਹੇ ਨੇ।
ਮੀਰ ਸ਼ਿਕਾਰ ਧਾਏ ਅਗਵਾਏ,
ਜਿਹੜੇ ਮੀਰ ਸ਼ਿਕਾਰੀ ਨੇ ਉਹ ਅੱਗੇ ਅੱਗੇ ਨਾਲ ਦੌੜ ਕੇ ਜਾਂਦੇ ਨੇ ਇਹਨਾਂ ਸਾਰੇ ਜੰਗਲੀ ਸ਼ਿਕਾਰੀ ਜਾਨਵਰਾਂ ਨੂੰ, ਪੰਛੀਆਂ ਨੂੰ ਨਾਲ ਲੈ ਕੇ।
ਧੁਰ ਛਾ ਦਿਓ ਅਸਮਾਨ,
ਜਦੋਂ ਫੌਜ ਦੇ ਘੋੜੇ ਦੌੜਦੇ ਨੇ ਤੇ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਆਕਾਸ਼ ਵਿੱਚ ਚੜ੍ਹਦੀ ਹੈ ਤੇ ਆਕਾਸ਼ ਨੂੰ ਢੱਕ ਰਹੀ ਹੈ, ਇੰਨੀ ਜ਼ਿਆਦਾ ਮਿੱਟੀ ਆਕਾਸ਼ ਵਿੱਚ ਉੱਡੀ ਹੈ।
ਅਨ ਪਹੁੰਚੇ ਕਿਰਪਾ ਨਿਧਾਨ,
ਇਸ ਤਰ੍ਹਾਂ ਵਾਪਸ ਚਲਦਿਆਂ ਚਲਦਿਆਂ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਪਣੇ ਪਾਵਨ ਪਵਿੱਤਰ ਨਗਰ ਵਿੱਚ ਆਏ ਹਨ।
ਸੁਣ ਦੁੰਦ ਪਤੁਨ ਨਰ ਗਨ ਨਾਰੇ,
ਨਗਾਰਿਆਂ ਦੀ ਆਵਾਜ਼ ਅਨੇਕਾਂ ਨਗਰ ਨਿਵਾਸੀ ਸੁਣਦੇ, ਕਿਉਂਕਿ ਅੱਜ ਪਹਿਲੇ ਦਿਨ ਨਗਾਰਾ ਗੁਰੂ ਘਰ ਵਿੱਚ ਰਣਜੀਤ ਨਗਾਰਾ ਵੱਜਿਆ ਹੈ, ਜੰਗੀ ਨਗਾਰਾ ਵੱਜਿਆ ਹੈ। ਹਾਂ, ਖੁਸ਼ੀਆਂ ਦੇ ਨਗਾਰੇ ਤਾਂ ਪਹਿਲਾਂ ਜਿਹੜੇ ਦਰਵਾਜ਼ਿਆਂ ਅੱਗੇ ਛੋਟੇ ਨਗਾਰੇ ਰੱਖ ਕੇ ਵਜਾਏ ਜਾਂਦੇ ਉਹ ਤਾਂ ਵੱਜਦੇ ਹੀ, ਪਰ ਫੌਜ ਦੇ ਵਿੱਚ ਚੜ੍ਹਾਈ ਸਮੇਂ ਨਗਾਰਾ ਵੱਜਣਾ ਇਹ ਪਹਿਲੀ ਵਾਰ ਹੋ ਰਿਹਾ ਸੀ। ਇਸ ਕਰਕੇ ਨਗਾਰੇ ਦੀ ਆਵਾਜ਼ ਸੁਣ ਕੇ, ਨਗਾਰਾ ਗੂੰਜਦਾ ਵੀ ਬਹੁਤ ਹੈ, ਆਵਾਜ਼ ਵੀ ਬਹੁਤ ਹੈ, ਅਨੇਕਾਂ ਨਗਰ ਦੇ ਨਰ ਨਾਰੀਆਂ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆ ਕੇ ਵੇਖਦੇ ਨੇ।
ਹਿਤ ਦੇਖਣ ਕੇ ਨਿਕਸ ਅਗਾਰੇ,
ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ, ਦਰਵਾਜ਼ਿਆਂ ਚੋਂ ਨਿਕਲ ਕੇ ਬਾਹਰ ਆ ਕੇ ਵੇਖਦੇ ਹਨ।
ਦਰੀਜੀ ਕੇ ਥਿਰ ਦੁਆਰੇ,
ਕਈ ਦਰੀਚੀਆਂ ਚ ਖਲੋਤੇ, ਦਰਵਾਜ਼ਿਆਂ ਦੀਆਂ ਦਹਲੀਜ਼ਾਂ ਚ ਖਲੋਤੇ, ਕੋਈ ਚੁਬਾਰੇ ਤੇ ਚੜ ਕੇ, ਕੋਈ ਆਪਣੇ ਘਰ ਦੀਆਂ ਜਿਹੜੀਆਂ ਬਾਰੀਆਂ ਨੇ ਖੋਲ ਕੇ ਉਹਨਾਂ ਵਿੱਚੋਂ ਵੇਖਦੇ ਨੇ, ਚਰੋਖਿਆਂ ਚੋਂ ਵੇਖਦੇ ਨੇ।
ਉਦਤ ਮੁਦਤ ਜਨ ਬਦਨ ਨਿਹਾਰੇ,
ਔਰ ਬੜੇ ਚਾਉ ਦੇ ਨਾਲ, ਖੁਸ਼ੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਨੂੰ, ਗੁਰੂ ਕਲਗੀਧਰ ਜੀ ਨੂੰ ਵੇਖਦੇ ਨੇ, ਅੱਗੇ ਅੱਗੇ ਨਗਾਰਾ ਵੱਜਦਾ ਜਾਂਦਾ ਵੇਖਦੇ ਨੇ।
ਸੰਧਿਆ ਸਮੇਂ ਪ੍ਰਵੇਸ਼ੇ ਆਏ,
ਸੰਧਿਆ ਦਾ ਸਮਾਂ ਸੀ ਸ਼ਾਮ ਦਾ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ।
ਉਤਰੇ ਸਤਿਗੁਰ ਹਰ ਕੇ ਉਪਾਏ,
ਬੜੇ ਭਾਰੀ ਹਰਖ ਨਾਲ, ਬੜੀ ਭਾਰੀ ਖੁਸ਼ੀ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣਿਆਂ ਮਹਿਲਾਂ ਵਿੱਚ ਆਣ ਕੇ ਉਤਰੇ ਹਨ।
ਖਾਨ ਪਾਨ ਕਰ ਸੁਖ ਸੋ ਸੋਏ,
ਖਾਨ ਪਾਨ ਕਰਕੇ ਰਾਤਰੀ ਦਾ ਸਮਾਂ ਪੈ ਚੁੱਕਾ ਸੀ, ਰਾਤ ਦਾ ਲੰਗਰ ਪ੍ਰਸ਼ਾਦਾ ਛਕਣ ਤੋਂ ਪਰੰਤ ਮਹਾਰਾਜ ਜੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਹਨ।
ਨਿਜ ਨਿਜ ਸਦਨ ਥਿਰੇ ਸਭ ਕੋਏ,
ਜਿੰਨੇ ਸਿਪਾਹੀ ਸੂਰਮੇ ਸਨ, ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਦੇ ਆਸਣ ਸਨ, ਆਪੋ ਆਪਣੇ ਘਰਾਂ ਵਿੱਚ, ਆਪੋ ਆਪਣੇ ਆਸਣਾਂ ਤੇ, ਸਾਰਿਆਂ ਨੇ ਸੁਖ ਮਾਣਿਆ, ਰਾਤ ਬਤੀਤ ਕੀਤੀ ਹੈ।
ਜਾਮ ਜਾਮਨੀ ਜਬੋ ਨਿਹਾਰੇ, ਨੋਬਤ ਬਜਨ ਲਗੀ ਗੁਰਦੁਆਰੇ।
ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੋ ਸਤਿਗੁਰਾਂ ਦੇ ਦੁਆਰ ਤੇ ਨੌਬਤਾਂ ਵੱਜਣ ਲੱਗੀਆਂ। ਅੰਮ੍ਰਿਤ ਵੇਲੇ ਦੇ ਸਮੇਂ ਸਾਹਿਬ ਦੇ ਦਰ ਤੇ ਨੌਬਤ ਵੱਜਣ ਲੱਗੀ ਹੈ।
ਸੁੰਤਰ ਬਾਬੀ ਚੱਲ ਕਰ ਆਏ,
ਨੌਬਤ ਵੱਜਣ ਦਾ ਮਤਲਬ ਸੀ ਕਿ ਜਿੰਨੀ ਸੰਗਤ ਹੈ ਸਭ ਨੂੰ ਪਤਾ ਲੱਗ ਜਾਏ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਨੌਬਤ ਦੀ ਆਵਾਜ਼ ਸੁਣ ਕੇ ਜਿਹੜੇ ਸਤਿਗੁਰਾਂ ਦੇ ਰਬਾਬੀ ਸਨ, ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਲੇ, ਉਹ ਰਬਾਬੀ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਪਣੇ ਸਾਜ ਲੈ ਕੇ ਪਹੁੰਚੇ ਹਨ।
ਆਸਾ ਵਾਰ ਰਾਗ ਜੁਤ ਗਾਏ,
ਰਾਗਾਂ ਦੇ ਸਹਿਤ ਜੋ ਅੰਮ੍ਰਿਤ ਵੇਲੇ ਦੇ ਰਾਗ ਨੇ ਉਹਨਾਂ ਰਾਗਾਂ ਦੇ ਵਿੱਚ ਕੀਰਤਨ ਗਾਇਨ ਕੀਤਾ। ਆਸਾ ਜੀ ਦੀ ਵਾਰ ਤਾਂ ਆਸਾ ਰਾਗ ਵਿੱਚ ਹੀ ਗਾਇਨ ਕਰਨੀ ਸੀ ਤੇ ਜਿੱਥੇ ਆਸਾ ਰਾਗ ਦੇ ਵਿੱਚ ਆਸਾ ਜੀ ਦੀ ਵਾਰ ਗਾਇਨ ਕੀਤੀ ਉੱਥੇ ਜਿਹੜੇ ਅੰਮ੍ਰਿਤ ਵੇਲੇ ਦੇ ਹੋਰ ਰਾਗ ਨੇ ਉਹਨਾਂ ਰਾਗਾਂ ਦੇ ਵਿੱਚ ਰਬਾਬੀ ਸਿੱਖ ਗੁਰਬਾਣੀ ਦਾ, ਕਿਉਂਕਿ ਸਮੇਂ ਸਮੇਂ ਦਾ ਰਾਗ ਹੁੰਦਾ ਹੈ, ਅੰਮ੍ਰਿਤ ਵੇਲੇ ਦੇ ਰਾਗ ਹੋਰ ਨੇ, ਜਦੋਂ ਦਿਨ ਚੜ੍ਹ ਜੇ ਸੂਰਜ ਉਦੇ ਹੋ ਜੇ ਉਸ ਵੇਲੇ ਦੇ ਰਾਗ ਹੋਰ ਨੇ, ਦੁਪਹਿਰ ਸਮੇਂ ਜਿਹੜਾ ਰਾਗ ਗਾਇਨ ਕਰਨਾ ਉਸ ਸਮੇਂ ਹੋਰ ਹੈ, ਗੁਰੂ ਘਰ ਦੇ ਵਿੱਚ ਪਹਿਲਾਂ 11 ਸ਼ਬਦ ਚੌਂਕੀਆਂ ਹੁੰਦੀਆਂ ਸੀ, ਅੱਜ ਕੱਲ੍ਹ ਜ਼ਿਆਦਾ ਜੋ ਪ੍ਰਚਲਿਤ ਸ਼ਬਦ ਚੌਂਕੀਆਂ ਨੇ ਉਹ 5 ਹੀ ਹਨ। ਸਵੇਰੇ ਆਸਾ ਜੀ ਦੀ ਵਾਰ ਦੀ ਚੌਂਕੀ, ਫਿਰ ਬਿਲਾਵਲ ਦੀ, ਫਿਰ ਕਲਿਆਣ ਦੀ, ਇਸ ਪ੍ਰਕਾਰ ਨਾਲ ਕਾਨੜੇ ਦੀ, ਸੋਦਰ ਦੀ, ਤੋਂ ਇੱਦਾਂ 5 ਚੌਂਕੀਆਂ ਅੱਜ ਕੱਲ੍ਹ ਗੁਰੂ ਘਰਾਂ ਵਿੱਚ ਜ਼ਿਆਦਾ ਪ੍ਰਚਲਿਤ ਹਨ। ਤੋ ਜਿਸ ਰਾਗ ਦੀ ਚੌਂਕੀ ਹੋਣੀ ਉਹੀ ਰਾਗ ਉਸ ਵੇਲੇ ਗਾਇਨ ਕੀਤਾ ਜਾਣਾ। ਅੱਜ ਕੱਲ੍ਹ ਰਾਗ ਵਿਦਿਆ ਜ਼ਿਆਦੀ ਰਾਗੀ ਸਿੰਘਾਂ ਦੇ ਵਿੱਚੋਂ ਅਲੋਪ ਵੀ ਹੁੰਦੀ ਚਲੀ ਜਾ ਰਹੀ ਹੈ। ਕਈ ਰਾਗੀ ਸਿੰਘ ਤਾਂ ਜੋ ਪਹਿਲਾ ਸ਼ਬਦ ਆ ਉਹ ਵੀ ਰਾਗ ਦੇ ਵਿੱਚ ਗਾਇਨ ਕਰਨ ਵੇਲੇ ਸੰਕੋਚ ਕਰਦੇ ਹਨ, ਤੇ ਸੁਣਨ ਵਾਲੇ ਸਰੋਤਿਆਂ ਦੀ ਰੁਚੀ ਵੀ ਸਿੱਧੀ ਸਾਧੀ ਜੀ ਬਣਾ ਦਿੱਤੀ ਹੈ ਕਿ ਸਰਲ ਜੇ ਢੰਗ ਦੇ ਨਾਲ ਸ਼ਬਦ ਜਿਹੜਾ ਹੈ ਉਹ ਸੁਣਾਇਆ ਜਾਂਦਾ, ਤੇ ਸੁਣਨ ਵਾਲਿਆਂ ਦੀ ਰੁਚੀ ਵੀ ਉਸ ਤਰ੍ਹਾਂ ਦੀ ਬਣ ਗਈ ਹੈ। ਸਤਿਗੁਰੂ ਜੀ ਨੇ ਜਿੰਨੀ ਬਾਣੀ ਗਾਇਨ ਕੀਤੀ ਹੈ ਉਹ ਰਾਗਮਈ ਬਾਣੀ ਹੈ, ਤੇ ਜਿਹੜੇ ਰਾਗ ਦੇ ਵਿੱਚ ਜਿਹੜੀ ਬਾਣੀ ਗਾਇਨ ਕੀਤੀ ਹੈ ਯਤਨ ਕਰਨਾ ਚਾਹੀਦਾ ਉਸੇ ਰਾਗ ਵਿੱਚ ਉਸ ਸ਼ਬਦ ਨੂੰ ਗਾਇਨ ਕੀਤਾ ਜਾਏ, ਤਾਂ ਜੋ ਸ਼ਬਦ ਸਰੋਤਿਆਂ ਦੇ ਮਨਾਂ ਦੇ ਵਿੱਚ, ਹਿਰਦਿਆਂ ਵਿੱਚ ਨਿਵਾਸ ਕਰੇ, ਹਿਰਦਿਆਂ ਵਿੱਚ ਘਰ ਕਰੇ। ਤੋ ਪੁਰਾਤਨ ਸਮਿਆਂ ਵਿੱਚ ਰਬਾਬੀ ਸਿੱਖਾਂ ਦਾ ਯਤਨ ਹੀ ਇਹ ਹੈ ਰਾਗ ਦੇ ਵਿੱਚ ਕੀਰਤਨ ਕਰਨਾ। ਤੋ ਰਾਗ ਦੇ ਵਿੱਚ ਕੀਰਤਨ ਕਰ ਰਹੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਹੈ, ਇਸ ਪ੍ਰਕਾਰ ਨਾਲ ਰਾਗਾਂ ਵਿੱਚ ਸ਼ਬਦ ਗਾ ਰਹੇ ਨੇ।
ਸਿੱਖ ਸੰਗਤ ਜੈ ਕਹਿ ਗਨ ਜਾਗੇ, ਗੁਰਬਾਣੀ ਕੋ ਪਡਵੇ ਲਾਗੇ।
ਬਹੁਤ ਸਾਰੀਆਂ ਸਿੱਖ ਸੰਗਤਾਂ ਸਭ ਉੱਠ ਕੇ ਜਾਗ ਪਏ, ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਘਰ ਦੇ ਵਿੱਚ, ਗੁਰੂਦੁਆਰਿਆਂ ਦੇ ਵਿੱਚ ਅੱਜ ਵਾਂਗੂ ਜਿਵੇਂ ਸਰਾਵਾਂ ਬਣ ਗਈਆਂ ਨੇ, ਤੇ ਸਰਾਵਾਂ ਦੇ ਕਮਰਿਆਂ ਦੇ ਵਿੱਚ ਜਾ ਕੇ ਜਿਹੜੇ ਯਾਤਰੂ ਲੋਕ ਨੇ ਉਹ ਸੁੱਤੇ ਰਹਿੰਦੇ ਨੇ। ਪਹਿਲਾਂ ਦਰਬਾਰ ਦੇ ਨੇੜੇ ਤੇੜੇ ਜਿੱਥੇ ਕਿਸੇ ਨੂੰ ਆਸਣ ਮਿਲਣਾ ਉੱਥੇ ਸੌਂ ਜਾਣਾ, ਤੇ ਜਦੋਂ ਅੰਮ੍ਰਿਤ ਵੇਲਾ ਹੋਣਾ ਉਦੋਂ ਬਦੋ ਬਦੀ ਸਾਰਿਆਂ ਨੇ ਜਾਗ ਪੈਣਾ। ਕਮਰੇ ਦੇ ਵਿੱਚ ਤਾਂ ਭਾਵੇਂ ਕੋਈ ਜਾਗੇ ਨਾ ਜਾਗੇ, ਪਰ ਜਿਹੜਾ ਪਰਿਕਰਮਾ ਵਿੱਚ ਹੋਣਾ, ਦਰਬਾਰ ਦੇ ਨੇੜੇ ਹੋਣਾ, ਉਹਨਾਂ ਆਪੇ ਹੀ ਜਾਗ ਪੈਣਾ। ਇਸ ਕਰਕੇ ਪੁਰਾਤਨ ਸਮਿਆਂ ਦੇ ਵਿੱਚ ਤਾਂ ਤੰਬੂ ਕਨਾਤਾਂ ਹੀ ਲੱਗੀਆਂ ਹੁੰਦੀਆਂ ਸੀ ਨੇੜੇ ਤੇੜੇ, ਜਦੋਂ ਕੰਨਾਂ ਵਿੱਚ ਆਵਾਜ਼ ਪੈਣੀ ਨੌਬਤ ਵੱਜ ਗਈ ਹੈ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਤੋ ਸਾਰਿਆਂ ਨੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਪੜ੍ਹਨੀ, ਕਿਉਂ ਗੁਰਬਾਣੀ ਪੜ੍ਹਨ ਵਾਲੇ ਗੁਰਬਾਣੀ ਪੜ੍ਹਦੇ, ਸੁਣਨ ਵਾਲੇ ਸੁਣਦੇ ਸਨ, ਤੇ ਬਹੁਤਿਆਂ ਨੇ ਸਿਮਰਨ ਸਾਧਨਾ ਵੀ ਕਰਨੀ। ਇਸ ਪ੍ਰਕਾਰ ਨਾਲ ਸਾਰਿਆਂ ਨੇ ਭਜਨ ਬੰਦਗੀ ਦੇ ਵਿੱਚ ਲੱਗ ਜਾਣਾ।
ਜਿਤ ਕਿਤ ਭਜਨ ਉਤ ਜੈਕਾਰ,
ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਕਿੱਥੇ ਵੇਖੋ ਭਜਨ ਹੀ ਹੋ ਰਿਹਾ ਹੈ, ਅੰਮ੍ਰਿਤ ਵੇਲੇ ਦਾ ਸਮਾਂ, ਭਜਨ ਹੀ ਹੋ ਰਿਹਾ, ਜੈ ਜੈਕਾਰ ਦੇ ਨਾਦ ਅਕਾਲ ਪੁਰਖ ਦੀ ਉਪਮਾ ਹੋ ਰਹੀ ਹੈ।
ਮਨੋ ਬਿਸ਼ਨ ਗਨ ਸੁਰਨ ਮਜਾਰ,
ਕਹਿੰਦੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਭਗਵਾਨ ਵਿਸ਼ਨੂੰ ਦੇਵਤਿਆਂ ਦੇ ਵਿੱਚ ਸ਼ੋਭਨੀਕ ਹੁੰਦੇ ਨੇ, ਸਾਰੇ ਦੇਵਤਿਆਂ ਦੇ ਅਧੀ ਦੇਵ ਨੇ ਤੇ ਸਾਰਿਆਂ ਵਿੱਚ ਸ਼ੋਭਨੀਕ ਹੁੰਦੇ ਹਨ।
ਸੋਚ ਇਸ਼ਨਾਨ ਠਾਨ ਗੋਸਾਈ, ਆਸਨ ਥਿਰੇ ਸਮਾਧ ਲਗਾਏ।
ਇਹਦਾ ਜਾਪਦਾ ਹੈ ਕਿ ਜਿੰਨੇ ਸਿੱਖ ਨੇ ਇਹ ਦੇਵਤੇ ਬਣ ਕੇ ਸਾਰੇ ਅੰਮ੍ਰਿਤ ਵੇਲੇ ਬੰਦਗੀ ਕਰ ਰਹੇ ਨੇ, ਭਜਨ ਕਰ ਰਹੇ ਨੇ, ਸਿਮਰਨ ਕਰ ਰਹੇ ਨੇ। ਤੋ ਇੱਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਹਿਰ ਰਾਤ ਰਹਿੰਦੇ, ਅੰਮ੍ਰਿਤ ਵੇਲੇ ਸਤਿਗੁਰਾਂ ਦੇ ਵੀ ਜਾਗਣ ਦਾ ਨੇਮ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠੇ ਨੇ, ਜਾਗੇ ਹਨ, ਤੇ ਜਾਗਣ ਤੋਂ ਬਾਅਦ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਆਪਣੇ ਆਸਣ ਦੇ ਉੱਤੇ ਮਹਾਰਾਜ ਜੀ ਟਿਕ ਕੇ ਆਪਣੀ ਸਮਾਧੀ ਵਿੱਚ ਸਥਿਤ ਹੋਏ ਹਨ।
ਅਰਣੋਂ ਦੇ ਲੱਕ ਕਰ ਭੁਨ ਸਾਰੇ,
ਸਤਿਗੁਰੂ ਜੀ ਆਪਣੀ ਸਮਾਧੀ ਵਿੱਚ, ਆਪਣੇ ਧਿਆਨ ਵਿੱਚ ਕੁਝ ਸਮੇਂ ਲਈ ਮਗਨ ਹੁੰਦੇ ਨੇ ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਦੇ ਸਮੇਂ। ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਡੇ ਸਾਰਿਆਂ ਵਾਸਤੇ ਪੂਰਨੇ ਪਾ ਰਹੇ ਨੇ। ਸਾਹਿਬ ਨੂੰ ਕੋਈ ਧਿਆਨ ਦੇ ਵਿੱਚ ਮਗਨ ਹੋਣ ਦੀ ਲੋੜ ਵੀ ਨਹੀਂ ਹੈ, ਉਹ ਤਾਂ ਆਪ ਧਿਆਨ ਰੂਪ ਹੀ ਨੇ, ਪਰਮੇਸ਼ਰ ਰੂਪ ਹੀ ਨੇ, ਪਰ ਫਿਰ ਵੀ ਬੈਠਦੇ ਨੇ, ਸਾਡੇ ਵਾਸਤੇ ਸੰਕੇਤ ਹੈ। ਦਿਨ ਚੜ੍ਹੇ ਤੱਕ, ਜਦੋਂ ਤੱਕ ਸੂਰਜ ਉਦੇ ਨਹੀਂ ਹੁੰਦਾ ਉਦੋਂ ਤੱਕ ਸਤਿਗੁਰਾਂ ਦੇ ਨੇਤਰ ਬੰਦ ਰਹਿੰਦੇ ਨੇ, ਜਦੋਂ ਦਿਨ ਚੜ੍ਹਦਾ ਸੂਰਜ ਉਦੇ ਹੁੰਦਾ ਮਹਾਰਾਜ ਜੀ ਦੇ ਨੇਤਰ ਖੁੱਲਦੇ ਹਨ।
ਪਟ ਪੋਰ ਕੇ ਥਿਰੇ ਅਗਾਰੇ,
ਪਟ ਸਨ ਉਹ ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਆ ਕੇ ਦਿਨ ਚੜ੍ਹਿਆ ਖਲੋ ਜਾਂਦੇ ਨੇ, ਔਰ ਖਲੋ ਕੇ
ਗੁਰ ਤੁਸ ਜਸ ਕਬਿਤ ਬਣਾਏ,
ਕਬਿਤ ਬਣਾ ਕੇ, ਛੰਦ ਬਣਾ ਕੇ, ਉਹ ਪੱਟ ਸਤਿਗੁਰਾਂ ਦਾ ਸੁਜਸ ਗਾਇਨ ਕਰਦੇ ਨੇ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਪਮਾ ਗਾਇਨ ਕਰਦੇ ਹਨ।
ਉੱਚੇ ਅਦਕ ਉਚਾਰ ਸੁਣਾਏ,
ਉੱਚੀ ਆਵਾਜ਼ ਦੇ ਵਿੱਚ ਬੜੇ ਸੋਹਣੇ ਕਵਿਤ ਸਵਈਏ ਛੰਦ ਬਣਾ ਬਣਾ ਕੇ ਉਹ ਪੱਟ ਗਾ ਗਾ ਕੇ ਮਹਾਰਾਜ ਜੀ ਨੂੰ ਸੁਣਾਉਂਦੇ ਨੇ ਕਿ ਉਹ ਸਵਈਆਂ ਦੀ ਕਵਿਤਾ ਦੀ ਆਵਾਜ਼ ਗੁਰੂ ਕਲਗੀਧਰ ਜੀ ਦੇ ਕੰਨਾਂ ਵਿੱਚ ਪਵੇ। ਇਸ ਢੰਗ ਨਾਲ ਉੱਚੀ ਆਵਾਜ਼ ਦੇ ਵਿੱਚ ਗਾਉਂਦੇ ਹਨ।
ਖਰੇ ਨਕੀਬ ਪੁਕਾਰ ਆਵਾਜ਼ੇ,
ਜਿਹੜੇ ਨਕੀਬ ਹਨ ਉਹ ਵੀ ਖਲੋਤੇ ਆਵਾਜ਼ ਮਾਰਦੇ ਨੇ, ਉਹ ਵੀ ਨਕੀਬ ਵੀ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਮਹਾਰਾਜ ਰਾਜਨ ਪਤ ਰਾਜੇ,
ਉਹ ਨਕੀਬ ਉੱਚੀ ਆਵਾਜ਼ ਵਿੱਚ ਕਹਿੰਦੇ ਨੇ ਸਾਰੀ ਸੰਗਤ ਨੂੰ ਸੁਣਾ ਕੇ ਕਿ ਗੁਰੂ ਕਲਗੀਧਰ ਜੀ ਮਹਾਰਾਜ ਹਨ, ਰਾਜਿਆਂ ਦੇ ਰਾਜੇ ਮਹਾਰਾਜ ਹਨ, ਜਿਤਨੇ ਰਾਜੇ ਨੇ ਉਹਨਾਂ ਸਾਰੇ ਰਾਜਿਆਂ ਦੇ ਪਤੀ ਮਾਲਕ ਰਾਜੇ ਹਨ।
ਪੂਰਨ ਗੁਰ ਸਾਹਿਬ ਅਵਤਾਰੀ,
ਸਤਿਗੁਰੂ ਜੀ ਪੂਰਨ ਗੁਰੂ ਨੇ ਅਵਤਾਰੀ ਹਨ, ਇਸ ਮਾਤ ਲੋਕ ਦੀ ਧਰਤੀ ਤੇ ਸਾਡੇ ਵਰਗੇ ਜੀਵਾਂ ਦੇ ਉਧਾਰ ਲਈ ਅਵਤਾਰ ਧਾਰ ਕੇ ਆਏ ਨੇ।
ਜਿਨ ਕੋ ਨਿਵੈ ਤ੍ਰਿਲੋਕੀ ਸਾਰੇ,
ਸਾਰੀ ਤ੍ਰਿਲੋਕੀ ਜਿਨ੍ਹਾਂ ਦੇ ਚਰਨਾਂ ਵਿਚ ਨਿਮਦੀ ਹੈ, ਸਾਰੀ ਤ੍ਰਿਲੋਕੀ ਜਿਨ੍ਹਾਂ ਦੇ ਚਰਨਾਂ ਵਿਚ ਝੁਕਦੀ ਹੈ, ਐਸੇ ਮਹਾਰਾਜ ਨੇ ਗੁਰੂ ਕਲਗੀਧਰ ਦਾ ਨਕੀਬ ਜਿਹੜੇ ਨੇ ਉਹ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਘਰੇ ਆਵਲ ਬਾਜਤ ਠਨਕਾਰਾ,
ਸਤਿਗੁਰਾਂ ਜੀ ਦੇ ਘਰ ਦੇ ਵਿਚ ਘੜਿਆਲ ਵੀ ਵੱਜਦਾ, ਜਿਹੜਾ ਸਮੇਂ ਦਾ ਪ੍ਰਤੀਕ ਦੱਸਦਾ ਕਿ ਸਮਾਂ ਕਿੰਨਾ ਹੋ ਗਿਆ, ਉਹ ਘੜਿਆਲ ਦੀ ਆਵਾਜ਼ ਦਾ ਜਿਹੜਾ ਠਣਕਾਰ ਹੈ ਉਹ ਵੀ ਸੁਣਿਆ ਜਾ ਰਿਹਾ।
ਘਰ ਜੀ ਉੱਠਿਓ ਰਣਜੀਤ ਨਗਾਰਾ,
ਅੰਮ੍ਰਿਤ ਵੇਲੇ ਤੋਂ ਬਾਅਦ ਦਿਨ ਚੜੇ, ਰਣਜੀਤ ਨਗਾਰਾ ਵੀ ਗਰਜ ਉੱਠਿਆ। ਮਹਾਰਾਜ ਜੀ ਦੇ ਨਗਾਰੇ ਤੇ ਚੋਭਾਂ ਲੱਗੀਆਂ ਨੇ, ਰਣਜੀਤ ਨਗਾਰਾ ਵੀ ਗਰਜ ਉੱਠਿਆ ਹੈ।
ਇੰਬੋ ਥਾਨ ਕੁਲਾਹਲ ਹੋਆ,
ਇਹ ਤਾਂ ਬਹੁਤ ਸਾਰੀਆਂ ਥਾਵਾਂ ਤੇ ਜਗਾਵਾਂ ਤੇ ਬੜਾ ਭਾਰੀ ਕੁਲਾਹਲ ਹੋਇਆ, ਬੜਾ ਭਾਰੀ ਸੁਜਸ ਹੋ ਰਿਹਾ।
ਸੂਰਜ ਉਦੈ ਭਇਓ ਸਭ ਜੁਆ,
ਸਭ ਨੇ ਵੇਖ ਲਿਆ ਕਿ ਸੂਰਜ ਉਦੈ ਹੋ ਗਿਆ, ਸੂਰਜ ਦਾ ਪ੍ਰਕਾਸ਼ ਹੋ ਗਿਆ।
ਸਤਿਗੁਰ ਬਸਤਰ ਸ਼ਸਤਰ ਤਨ ਧਾਰੇ,
ਮਹਾਰਾਜ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਆਪਣੇ ਸਰੀਰ ਤੇ ਸੋਹਣੇ ਸ਼ਸਤਰ ਤੇ ਬਸਤਰ ਉਹ ਧਾਰਨ ਕੀਤੇ ਤੇ ਸਜਾਏ ਹਨ।
ਸਾਵਧਾਨ ਬਣ ਨਿਕਸੇ ਦੁਆਰੇ,
ਸਾਵਧਾਨ ਬਣ ਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਗੁਰੂ ਕਲਗੀਧਰ ਜੀ ਆਪਣੇ ਮਹਿਲਾਂ ਚੋਂ ਬਾਹਰ ਆਏ ਹਨ।
ਸਭਾ ਸਦਨ ਮੈਂ ਪਹੁੰਚੇ ਜਾਏ,
ਕਲਗੀਧਰ ਜੀ ਆਪਣੀ ਸਭਾ ਵਿਚ ਆਪਣੇ ਦੀਵਾਨ ਵਿਚ ਆਏ ਨੇ, ਆਪਣੀ ਸਭਾ ਵਿਚ ਦੀਵਾਨ ਵਿਚ ਪਹੁੰਚੇ ਹਨ।
ਝੂਲਤ ਕਲਗੀ ਆਨੰਦ ਵਧਾਏ,
ਕਲਗੀਧਰ ਜਦੋਂ ਚੱਲਦੇ ਨੇ ਨਾ ਤੇ ਮਹਾਰਾਜ ਜੀ ਦੇ ਸੀਸ ਤੇ ਕਲਗੀ ਝੂਲਦੀ ਹੈ, ਤੇ ਕਲਗੀ ਝੂਲਦੀ ਹੋਈ ਨੂੰ ਵੇਖ ਕੇ ਸਿੱਖਾਂ ਦੇ ਹਿਰਦਿਆਂ ਚ ਆਨੰਦ ਵਧਦਾ, ਖੁਸ਼ੀਆਂ ਤੇ ਚਾਉ ਵਧਦੇ ਨੇ। ਮਹਾਰਾਜ ਜੀ ਦੇ ਸੀਸ ਤੇ ਸੋਹਣੀ ਜਗ੍ਹਾ ਤੇ ਕਲਗੀ ਸਜੀ ਹੋਈ ਵੇਖ ਕੇ,
ਫਰਸ਼ ਮਖਮਲੀ ਪਰ ਸਿੰਘਾਸਨ,
ਬੜਾ ਸੋਹਣਾ ਮਖਮਲੀ ਫਰਸ਼ ਵਿਛਿਆ ਹੋਇਆ, ਉਸ ਫਰਸ਼ ਦੇ ਉੱਤੇ ਮਹਾਰਾਜ ਜੀ ਦਾ ਸਿੰਘਾਸਨ, ਮਹਾਰਾਜ ਜੀ ਦਾ ਪਲੰਘਾ ਡਸਿਆ ਹੋਇਆ।
ਬੈਠੇ ਗੁਰੂ ਸ਼ੁਭ ਤੋਂ ਸ਼ੁਭ ਆਸਨ,
ਜਿਹੜਾ ਸੋਹਣਾ ਪਲੰਘਾ ਡਾਇਆ ਹੋਇਆ ਉਸ ਪਲੰਘੇ ਦੇ ਉੱਤੇ ਬੜਾ ਸੁੰਦਰ ਵਿਛਾਉਣਾ ਹੈ, ਉਪਾਧਾਨ ਵੱਡਾ ਸਰਾਣਾ ਰੱਖਿਆ, ਸੇਜਬੰਦ ਲੱਗਾ ਹੋਇਆ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਉਸ ਸੋਹਣੇ ਜੇ ਸ਼ੁਭ ਆਸਣ ਦੇ ਉੱਤੇ ਆ ਕੇ ਬੈਠੇ ਹਨ।
ਪੰਚੋਂ ਭਰਾਤਾ ਬੀਰ ਬਿਲੰਦ,
ਸਤਿਗੁਰੂ ਜੀ ਦੇ ਪੰਜੇ ਭਰਾ, ਮਹਾਰਾਜ ਜੀ ਦੀ ਭੂਆ ਬੀਬੀ ਵੀਰੋ ਦੇ ਪੰਜੇ ਪੁੱਤਰ ਭਾਈ ਸੰਗੋ ਸ਼ਾਹ ਜੀ, ਜੀਤ ਮਲ ਜੀ ਹੋਣੀ ਇਹ ਚੱਲ ਕੇ ਆਏ ਹਨ।
ਬ੍ਰਿੰਦ ਮਸੰਦ ਬੰਦ ਕਰ ਬੰਦ,
ਬਹੁਤ ਸਾਰੇ ਮਸੰਦ ਨੇ ਇਕੱਠੇ ਹੋ ਕੇ ਹੱਥ ਬੰਨ ਕੇ ਆਏ ਹਨ।
ਮਾਤਲ ਪੁਨ ਕਿਰਪਾਲ ਕਰ ਬੰਦਨ,
ਮਾਮਾ ਕਿਰਪਾਲ ਚੰਦ ਜੀ ਆਏ, ਇਹਨਾਂ ਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸੂਰਜ ਮਲ ਕੇ ਨੰਦਨ ਨੰਦਨ,
ਬਾਬਾ ਸੂਰਜ ਮਲ ਜੀ ਦੇ ਪੁੱਤਰ ਯਾਨੀ ਕਿ ਬਾਬਾ ਸੂਰਜ ਮਲ ਜੀ ਦੇ ਪੋਤਰੇ ਬਾਬਾ ਗੁਲਾਬ ਰਾਏ ਜੀ ਔਰ ਬਾਬਾ ਸ਼ਿਆਮ ਰਾਏ ਜੀ, ਇਹ ਵੀ ਚੱਲ ਕੇ ਆਏ ਹਨ।
ਇਤਿਆਦਕ ਸਭ ਸਭਾ ਪਰਿਵਾਰ,
ਇਤਿਆਦਕ ਬਹੁਤ ਸਾਰੀ ਸਭਾ ਮਹਾਰਾਜ ਜੀ ਦੇ ਆਲੇ ਦੁਆਲੇ ਇਕੱਠੇ ਹੋ ਕੇ ਬਹੁਤ ਸਾਰੇ ਸਿੱਖ ਸੂਰਬੀਰ ਬਹਾਦਰ ਬੈਠੇ ਨੇ।
ਮਨੋ ਚੰਦ ਉਡਗਨ ਦੁਧਾਰਤ,
ਇਹ ਤਾਂ ਜਾਪਦਾ ਵੀ ਜਿਵੇਂ ਤਾਰਿਆਂ ਦੇ ਵਿਚ ਚੰਦਰਮਾ ਸੋਭਨੀਕ ਹੋ ਰਿਹਾ, ਤੇ ਚੰਦਰਮਾ ਦੇ ਚਾਰੇ ਪਾਸੇ ਤਾਰੇ ਚਮਕਦੇ ਨੇ, ਏਦਾਂ ਗੁਰੂ ਕਲਗੀਧਰ ਦੇ ਚਾਰੇ ਪਾਸੇ ਸਿੱਖ ਬੈਠੇ ਹਨ।
ਚਮਤਕਾਰ ਚਾਮਰ ਚਾਰੋ ਦੁਰੰਤ,
ਚਮਕਦਾ ਹੋਇਆ ਸੋਹਣਾ ਚਵਰ ਮਹਾਰਾਜ ਜੀ ਦੇ ਸੀਸ ਉੱਤੇ ਝੁਲ ਰਿਹਾ। ਚਵਰ ਵਰਦਾਰ ਬੜੇ ਚਾਓ ਨਾਲ ਬੜੇ ਆਨੰਦ ਨਾਲ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲਾ ਰਿਹਾ ਹੈ।
ਜਨ ਰਵ ਕਿਰਨ ਨਿਕਟ ਨਿਰਅੰਤ,
ਏਦਾਂ ਜਾਪਦਾ ਹੈ ਮਾਨੋ ਜਿਵੇਂ ਸੂਰਜ ਦੀਆਂ ਕਿਰਨਾਂ ਨਿਕਲ ਨਿਕਲ ਕੇ ਨੇੜੇ ਆ ਰਹੀਆਂ ਹਨ।
ਕੰਚਨ ਰਜਤ ਛਰੀ ਕਰ ਧਰੇ,
ਸੋਨੇ ਤੇ ਚਾਂਦੀ ਦੀਆਂ ਜਿਹੜੀਆਂ ਜੜੀਆਂ ਹੋਈਆਂ ਛੜੀਆਂ ਨੇ, ਚੋਭਾ ਨੇ, ਉਹ ਚੋਬਦਾਰ ਲੈ ਕੇ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਦਿਸ਼ ਗੁਰ ਠਿਗ ਦੇਖੇ ਖਰੇ,
ਇੱਕ ਪਾਸੇ ਸਤਿਗੁਰਾਂ ਦੇ ਖਲੋਤੇ ਉਹ ਖਲੋਤੇ ਵੇਖ ਰਹੇ ਨੇ।
ਦਰਸ਼ਨ ਕਾ ਕੀ ਦਿਨ ਪ੍ਰਤੀ ਆਵੇ,
ਦਿਨ ਪ੍ਰਤੀ ਦਿਨ ਰੋਜ਼ ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਰੱਖਣ ਵਾਲੇ, ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਚੱਲ ਕੇ ਸਿੱਖ ਆਉਂਦੇ ਨੇ।
ਲਗਾ ਸਭਾ ਤਬ ਦੇਖਣ ਪਾਵੇ,
ਜਦੋਂ ਸਤਿਗੁਰਾਂ ਦਾ ਦੀਵਾਨ ਸਜਦਾ, ਬਹੁਤ ਸਾਰੇ ਸਿੱਖ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਆਉਂਦੇ ਨੇ।
ਗੁਰਦਰਬਾਰ ਭਇਓ ਜਬ ਭਾਰੀ,
ਜਦੋਂ ਸਤਿਗੁਰਾਂ ਦਾ ਭਾਰੀ ਦਰਬਾਰ ਸਜ ਗਿਆ, ਬਹੁਤ ਵੱਡਾ ਦਰਬਾਰ ਸਜ ਗਿਆ।
ਅਨਕੇ ਅਕੋਰਨ ਅਨਕੇ ਅਕੋਰੈ ਅਗਾਰੇ,
ਅਨੇਕ ਪ੍ਰਕਾਰ ਦੀਆਂ ਕੋਰਾਂ ਪਿਟਾਵਾਂ ਲਿਆ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।
ਡੇਢ ਜਾਮ ਜਬ ਬੈਠ ਬਿਤਾਇਓ, ਦੁਆਰ ਪਾਲ ਤਵੇ ਅੰਤਰ ਆਇਓ।
ਡੇਢ ਪਹਿਰ ਦਾ ਸਮਾਂ ਦਿਨ ਦਾ ਸਤਿਗੁਰੂ ਜੀ ਨੇ ਦੀਵਾਨ ਵਿਚ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦਿਆਂ ਬਤੀਤ ਕੀਤਾ ਕਿ ਇਹਨੇ ਨੂੰ ਇੱਕ ਦੁਆਰਪਾਲ ਅੰਦਰ ਚੱਲ ਕੇ ਆਇਆ।
ਹੱਥ ਜੋੜ ਕਰ ਅਰਜ਼ ਗੁਜ਼ਾਰੀ,
ਦੁਆਰਪਾਲ ਨੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ।
ਚੋਬਦਾਰ ਇੱਕ ਪੌਰ ਅਗਾਰੇ,
ਕਹਿਣ ਲੱਗਾ ਮਹਾਰਾਜ ਜੀ ਬਾਹਰ ਦਰਵਾਜੇ ਦੇ ਉੱਤੇ ਇੱਕ ਚੋਬਦਾਰ ਚੱਲ ਕੇ ਆਇਆ ਹੈ।
ਭੀਮ ਚੰਦ ਕੋ ਆਏ ਵਜ਼ੀਰ, ਮਿਲਿਓ ਚਹਿ ਰਾਵਰ ਕੇ ਤੀਰ।
ਰਾਜੇ ਭੀਮ ਚੰਦ ਦਾ ਭੇਜਿਆ ਹੋਇਆ ਇੱਕ ਵਜ਼ੀਰ ਚੱਲ ਕੇ ਆਇਆ, ਔਰ ਉਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ।
ਤੇ ਸੁਧ ਕੋ ਸੋ ਚੱਲ ਕਰ ਆਇਓ,
ਮਹਾਰਾਜ ਉਹਦੀ ਖਬਰ ਲੈ ਕੇ ਉਹ ਚੋਬਦਾਰ ਬਾਹਰ ਦਰਵਾਜੇ ਤੇ ਬੇਨਤੀ ਕਰਨ ਵਾਸਤੇ ਪਹੁੰਚਿਆ ਹੈ।
ਸੁਣ ਕਲਗੀਧਰ ਬਚ ਫੁਰਮਾਇਓ,
ਜਦੋਂ ਦੁਆਰਪਾਲ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਜੀ ਨੇ ਆਗਿਆ ਦਿੱਤੀ, ਬਚਨ ਕਹੇ।
ਅਬ ਤਿਸ ਖਾਨ ਪਾਨ ਸੁਧ ਲੀਜੈ,
ਮਹਾਰਾਜ ਜੀ ਕਹਿੰਦੇ ਹੁਣ ਸਾਡੇ ਦੀਵਾਨ ਦੀ ਸਮਾਪਤੀ ਦਾ ਸਮਾਂ ਹੈ, ਉਹਨੂੰ ਕਹਿ ਦਿਓ ਕਿ ਉਹਦੀ ਲੰਗਰ ਪ੍ਰਸ਼ਾਦੇ ਦੀ ਖਾਨ ਪਾਨ ਦੀ ਸਾਰੀ ਸੁਧ ਸਾਰ ਲਵੋ।
ਅੱਛੇ ਥਾਂ ਸਿਵਰ ਕੋ ਦੀਜੈ,
ਚੰਗੇ ਥਾਂ ਤੇ ਭਲੇ ਥਾਂ ਤੇ ਉਹਨਾਂ ਦਾ ਡੇਰਾ ਕਰਵਾਓ।
ਪਿਛਲੇ ਪੈਰ ਸਮੀਪ ਬੁਲਾਵੈ,
ਸ਼ਾਮ ਦਾ ਦੀਵਾਨ ਸਜੇਗਾ ਦੁਪਹਿਰ ਤੋਂ ਬਾਅਦ, ਤੇ ਸ਼ਾਮ ਨੂੰ ਅਸੀਂ ਉਹਨੂੰ ਆਪਣੇ ਕੋਲ ਬੁਲਾਵਾਂਗੇ।
ਤਿਸ ਕੀ ਮਸਲਤ ਸੁਣੈ ਸੁਣਾਵੈ,
ਫਿਰ ਉਹਦੀ ਸਲਾਹ ਸੁਣਾਂਗੇ ਸੁਣਾਵਾਂਗੇ, ਜੋ ਗੱਲਾਂ ਕਰਨੀਆਂ ਨੇ ਉਹ ਫਿਰ ਸ਼ਾਮ ਨੂੰ ਹੀ ਹੋਣਗੀਆਂ।
ਇਮ ਕਰ ਹੁਕਮ ਉਠੇ ਗੋਸਾਈ,
ਇਹਦਾ ਹੁਕਮ ਕਰਕੇ ਦੀਵਾਨ ਦੀ ਸਮਾਪਤੀ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਉੱਠੇ ਹਨ।
ਸੁੰਦਰ ਸਦਨ ਪ੍ਰਵੇਸ਼ੇ ਜਾਏ,
ਮਹਾਰਾਜ ਜੀ ਦੀਵਾਨ ਤੋਂ ਬਾਹਰ ਚੱਲ ਕੇ ਆਪਣੇ ਕਮਹਿਲਾਂ ਵਿਚ ਆਏ ਨੇ, ਸੋਹਣਿਆਂ ਮੰਦਰਾਂ ਵਿਚ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ।
ਖਾਨ ਪਾਨ ਕਰ ਦਿਵਸ ਟਰਾਇਓ,
ਖਾਨ ਪਾਨ ਕੀਤਾ ਹੈ, ਦਿਨ ਦੁਪਹਿਰ ਦਾ ਸਮਾਂ ਬਤੀਤ ਹੋ ਗਿਆ।
ਸੋਚ ਇਸ਼ਨਾਨ ਕਰਨ ਪੁਨ ਆਏ ਪਾਇਓ,
ਦੁਪਹਿਰ ਦਾ ਸਮਾਂ ਬੀਤਿਆ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਦਿਵਸ ਬਾਕੀ ਜਬਰਿਓ ਬਹੁ ਸਭਾ ਥਾਨ ਮੈਂ ਬੈ
ਜਾਮ
ਜਾਨ ਦਿਵਸ ਬਾਕੀ ਜਬ ਰਹੋ।
ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਗਿਆ, ਯਾਨੀ ਕਿ ਸ਼ਾਮ ਦਾ ਸਮਾਂ ਹੋਇਆ,
ਸੋ ਵਜ਼ੀਰ ਬੁਲਵਾਵਨ ਕਰਿਓ,
ਮਹਾਰਾਜ ਜੀ ਨੇ ਦੀਵਾਨ ਸਜਾਇਆ ਤੇ ਉਸ ਵਜ਼ੀਰ ਨੂੰ ਸੱਦਾ ਭੇਜ ਦਿੱਤਾ ਕਿ ਹੁਣ ਉਹ ਸਾਡੀ ਸਭਾ ਵਿਚ ਆ ਸਕਦਾ।
ਸਭਾ ਥਾਨ ਮੈਂ ਬੈਠ ਕਿਰਪਾਲਾ, ਥਿਰੇ ਆਏ ਸਭ ਆਦਿ ਕਿਰਪਾਲਾ।
ਸਤਿਗੁਰੂ ਜੀ ਸਭਾ ਵਾਲੀ ਜਗ੍ਹਾ ਤੇ ਸ਼ਾਮ ਨੂੰ ਦੀਵਾਨ ਸਜਾ ਕੇ ਬੈਠੇ ਨੇ। ਕਿਰਪਾਲੂ ਸਤਿਗੁਰੂ ਜੀ ਦੇ ਨੇੜੇ ਮਾਮਾ ਕਿਰਪਾਲ ਚੰਦ ਜੀ ਆਦਿਕ ਜਿੰਨੇ ਸਤਿਗੁਰਾਂ ਦੇ ਨਿਕਟਵਰਤੀ ਸੂਰਮੇ ਬਹਾਦਰ ਯੋਧੇ ਮਸੰਦ ਨੇ ਸਾਰੇ ਚੱਲ ਕੇ ਆਏ ਹਨ।
ਨੰਦ ਚੰਦ ਤੇ ਆਦਿ ਮਸੰਦ,
ਭਾਈ ਨੰਦ ਚੰਦ ਜੀ ਆਦਿਕ ਜਿੰਨੇ ਮਸੰਦ ਨੇ ਸਭ ਆਏ ਨੇ।
ਲਾਗਿਓ ਗੁਰਦਰਬਾਰ ਬਿਲੰਦ,
ਸਤਿਗੁਰਾਂ ਦਾ ਬੜਾ ਸੋਹਣਾ ਦਰਬਾਰ ਲੱਗ ਗਿਆ, ਸੋਹਣਾ ਦੀਵਾਨ ਮਹਾਰਾਜ ਜੀ ਦਾ ਸਜ ਗਿਆ।
ਨਰ ਪਤਲੀਓ ਬੁਲਾਏ ਵਜ਼ੀਰ,
ਮਹਾਰਾਜ ਜੀ ਨੇ ਸੇਵਾਦਾਰ ਭੇਜ ਕੇ ਜਿਹੜਾ ਵਜ਼ੀਰ ਸੀ ਭੀਮ ਚੰਦ ਦਾ ਭੇਜਿਆ ਹੋਇਆ ਉਹਨੂੰ ਮਹਾਰਾਜ ਜੀ ਨੇ ਆਪਣੀ ਸਭਾ ਵਿਚ ਬੁਲਾਇਆ ਹੈ।
ਕਰ ਬੰਧਨ ਬੈਠਿਓ ਪ੍ਰਭ ਤੀਰ,
ਵਜ਼ੀਰ ਚੱਲ ਕੇ ਸਤਿਗੁਰਾਂ ਦੇ ਦੀਵਾਨ ਚ ਹਾਜ਼ਰ ਹੋਇਆ, ਆ ਕੇ ਉਹਨੇ ਹੱਥ ਜੋੜ ਕੇ ਵੰਦਨਾ ਕੀਤੀ, ਮੱਥਾ ਟੇਕ ਕੇ ਨਮਸਕਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਿਆ।
ਕਰਤੇ ਅਰਪੇ ਕੋਰ ਅਗਾਰੇ,
ਆਪਣੇ ਹੱਥਾਂ ਤੋਂ ਸੋਹਣੀਆਂ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਉਹਨੇ ਅਰਪਣ ਕੀਤੀਆਂ ਹਨ।
ਨਮੋ ਨ੍ਰਿਪਤ ਕਰ ਜੋਰ ਉਚਾਰੇ,
ਬਾਦਸ਼ਾਹ ਰਾਜੇ ਭੀਮ ਚੰਦ ਵੱਲੋਂ ਇਹਨੇ ਹੱਥ ਜੋੜ ਕੇ ਮੱਥਾ ਟੇਕਿਆ। ਮਹਾਰਾਜ ਰਾਜਾ ਭੀਮ ਚੰਦ ਕਹਿਲੂਰਪਤੀ ਵੱਲੋਂ ਵੀ ਆਪ ਜੀ ਨੂੰ ਨਮਾਮ ਹੈ, ਨਮਸਕਾਰ ਹੈ।
ਸਤਿਗੁਰ ਕੁਸ਼ਲ ਬੂਝਣਾ ਕਿਨੇ,
ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ, ਵਜ਼ੀਰ ਨੂੰ ਪੁੱਛਿਆ ਕਿ ਰਸਤੇ ਵਿਚ ਆਉਂਦਿਆਂ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋਈ ਹੋਵੇ, ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਰਾਜੇ ਭੀਮ ਚੰਦ ਦਾ ਕੀ ਹਾਲ ਚਾਲ ਹੈ। ਇਹਦਾ ਮਹਾਰਾਜ ਜੀ ਨੇ ਸਾਰੇ ਕੁਸ਼ਲ ਪ੍ਰਸੰਨਤਾ ਦੇ ਸਵਾਲ ਕੀਤੇ ਨੇ।
ਨਿਮਰ ਹੋਏ ਤਿੰਨ ਸਭ ਕਹਿ ਦੀਨੀ,
ਬੜਾ ਬਿਨਿਮਰ ਹੋ ਕੇ ਵਜ਼ੀਰ ਸੀ, ਸਿਆਣਾ ਸੀ, ਸੂਝਵਾਨ ਸੀ, ਜਾਣਦਾ ਸੀ ਕਿਵੇਂ ਮਿਲਣਾ ਗਿਲਣਾ ਹੈ ਕਿਸੇ ਨੂੰ, ਮਹਾਂਪੁਰਖਾਂ ਅਵਤਾਰੀ ਪੁਰਖਾਂ ਨੂੰ ਕਿਵੇਂ ਮਿਲਣਾ ਹੈ, ਉਹ ਸਾਰੀ ਵਿਧੀ ਨੂੰ ਚੰਗੀ ਤਰ੍ਹਾਂ ਜਾਣਨ ਵਾਲਾ ਇਹ ਵਜ਼ੀਰ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਬੋਲਿਆ, ਸਭ ਕੁਝ ਦੱਸ ਦਿੱਤਾ।
ਪ੍ਰਭ ਜੀ ਤੁਮਰੋ ਸੁਣਿਓ ਨਗਾਰਾ, ਮੈਂ ਪਾਲਕ ਸੰਸੈ ਮਨ ਧਾਰਾ।
ਕਹਿਣ ਲੱਗਾ, ਹੇ ਪ੍ਰਭੂ ਜੀ, ਹੇ ਗੁਰਦੇਵ, ਆਪ ਜੀ ਦੇ ਨਗਾਰੇ ਦੀ ਆਵਾਜ਼ ਸਾਡੇ ਰਾਜੇ ਭੀਮ ਚੰਦ ਨੇ ਸੁਣੀ ਆਪਣਿਆਂ ਮਹਿਲਾਂ ਵਿਚ। ਆਪ ਜੀ ਦਾ ਨਗਾਰਾ, ਕਿਤੇ ਆਪ ਜੀ ਉਧਰ ਗਏ ਜੰਗਲ ਚ ਸ਼ਿਕਾਰ ਖੇਡਣ ਲਈ, ਤੇ ਨਗਾਰੇ ਤੇ ਚੋਭਾਂ ਲੱਗੀਆਂ ਤੇ ਉਹਦੀ ਆਵਾਜ਼ ਰਾਜੇ ਭੀਮ ਚੰਦ ਦੇ ਕੰਨਾਂ ਵਿਚ ਪਈ, ਤੇ ਸੁਣ ਕੇ ਰਾਜੇ ਭੀਮ ਚੰਦ ਦੇ ਮਨ ਦੇ ਵਿਚ ਸੰਸਾ ਹੋਇਆ।
ਮੋਕੋ ਸੁਧਰਾਵਰ ਕੀ ਹੁਤੇ,
ਪੁੱਛਿਆ ਵੀ ਇਹ ਨਗਾਰਾ ਕਿਹਦਾ ਵੱਜ ਰਿਹਾ, ਤੇ ਮਹਾਰਾਜ ਜੀ ਮੈਨੂੰ ਆਪ ਜੀ ਬਾਰੇ ਗਿਆਨ ਸੀ, ਆਪ ਜੀ ਦੀ ਸਾਰੀ ਸੁਧ ਮੇਰੇ ਤੱਕ ਪਹੁੰਚੀ ਹੋਈ ਸੀ, ਤੇ ਜਿੰਨਾ ਕੁ ਮੈਨੂੰ ਪਤਾ ਸੀ ਤੁਹਾਡੇ ਬਾਰੇ ਉਹ ਮੈਂ ਰਾਜੇ ਭੀਮ ਚੰਦ ਨੂੰ ਦੱਸਿਆ।
ਕਹਿ ਕਰ ਸਮਝਾਇਓ ਗਿਰਪਤੀ,
ਪ੍ਰਕਾਰ ਨਾਲ ਸਭ ਕੁਝ ਕਹਿ ਕੇ ਰਾਜੇ ਭੀਮ ਚੰਦ ਨੂੰ ਸਮਝਾ ਦਿੱਤਾ ਤੁਹਾਡੇ ਬਾਰੇ।
ਸੁਣ ਤੂੰ ਸੁਜਸ ਕੋ ਬਹੁਤੀ ਆਨੰਦਾ,
ਜਦੋਂ ਰਾਜੇ ਭੀਮ ਚੰਦ ਨੇ ਤੁਹਾਡਾ ਸੁਜਸ ਸੁਣਿਆ, ਤੁਹਾਡੀ ਵਡਿਆਈ ਸੁਣੀ, ਤੇ ਸੁਣ ਕੇ ਬੜਾ ਖੁਸ਼ ਹੋਇਆ, ਆਨੰਦਿਤ ਹੋਇਆ।
ਮਧੁਰ ਸ਼ਬਦ ਗਨ ਘੋਰ ਮਨਿੰਦਾ ਮੋਰ ਮਨਿੰਦਾ,
ਬੜੇ ਮਧੁਰ ਮਿੱਠੇ ਮਿੱਠੇ ਸ਼ਬਦ ਬੋਲਿਆ, ਜਿਵੇਂ ਆਕਾਸ਼ ਵਿਚ ਬੱਦਲਾਂ ਦੀ ਗੜਗੜਾਹਟ ਨੂੰ ਸੁਣ ਕੇ ਮੋਰ ਬੋਲਦੇ ਹਨ।
ਅਬਲਾਕ ਚਿਤ ਦਰਸ ਤੁਮਾਰਾ,
ਮਹਾਰਾਜ ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਤੁਹਾਡਾ ਸੁਜਸ ਸੁਣ ਕੇ ਇਨਾ ਪ੍ਰਭਾਵਿਤ ਹੋਇਆ ਕਿ ਉਹ ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਦਰਸ਼ਨ ਕਰਨਾ ਚਾਹੁੰਦਾ।
ਮੋਹੇ ਪਠਾਇਓ ਏਵ ਉਚਾਰਾ,
ਮਹਾਰਾਜ ਮੈਨੂੰ ਕਹਿ ਕੇ ਰਾਜੇ ਭੀਮ ਚੰਦ ਨੇ ਤੁਹਾਡੇ ਕੋਲ ਭੇਜਿਆ ਹੈ।
ਉਤ ਗੁਰ ਕੋ ਘਰ ਇਤ ਹਮ ਰਾਜੇ, ਨਿਕਟ ਬਸਨ ਤੇ ਪੁਰ ਮੈਂ ਕਾਜੇ।
ਮੈਨੂੰ ਇਹ ਕਹਿ ਕੇ ਭੇਜਿਆ ਭੀਮ ਚੰਦ ਨੇ ਕਿ ਉਧਰ ਗੁਰੂ ਘਰ ਹੈ, ਬੜਾ ਵੱਡਾ ਘਰ ਹੈ, ਤੇ ਇਧਰ ਅਸੀਂ ਵੀ ਰਾਜੇ ਹਾਂ, ਇਸ ਕਰਕੇ ਜੇ ਕਿਤੇ ਸਾਡਾ ਮੇਲ ਹੋ ਜੇ, ਨੇੜੇ ਰਹਿੰਦੇ ਨੇ ਉਹ ਵੀ, ਮੈਂ ਵੀ ਉਹਨਾਂ ਦੇ ਨੇੜੇ ਰਹਿੰਦਾ ਹਾਂ, ਤੇ ਸਾਡੇ ਇੱਕ ਦੂਜੇ ਦੇ ਨੇੜੇ ਰਹਿਣ ਨਾਲ ਸਾਡੇ ਬਹੁਤ ਸਾਰੇ ਕੰਮ ਪੂਰੇ ਹੋ ਸਕਦੇ ਹਨ।
ਗੁਰੂ ਕਿਦੋਂ ਗੁਰੂ ਕੋ ਹੋਏ,
ਸਾਡਾ ਵੀ ਕੋਈ ਕੰਮ ਹੋ ਸਕਦਾ ਤੇ ਗੁਰੂ ਸਾਹਿਬ ਦਾ ਵੀ ਕੋਈ ਕੰਮ ਹੋ ਸਕਦਾ ਹੈ।
ਕਰੈ ਸੁਧਾਰੈ ਮਿਲ ਦਿਸ਼ ਦੋਏ,
ਦੋਹਾਂ ਪਾਸਿਓ ਜੇ ਸਾਡਾ ਮੇਲ ਮਿਲਾਪ ਰਹੇਗਾ ਤੇ ਸਾਡੇ ਸਾਰੇ ਕੰਮ ਸਵਰਨਗੇ। ਜੇ ਕਿਤੇ ਮੈਨੂੰ ਲੋੜ ਪੈ ਜਾਏ ਤੇ ਮੇਰਾ ਕਾਰਜ ਸੁਧਾਰ ਦੇਣ ਗੁਰੂ ਜੀ, ਜੇ ਕਿਤੇ ਗੁਰੂ ਜੀ ਨੂੰ ਲੋੜ ਪਵੇ ਤੇ ਮੈਂ ਉਹਨਾਂ ਦੀ ਮਦਦ ਕਰਨ ਨੂੰ ਤਿਆਰ ਹਾਂ।
ਇਤਿਆਦਕ ਲਖ ਲਾਭ ਮਿਸਾਲਾ,
ਇਤਿਆਦਕ ਬਹੁਤ ਸਾਰੇ ਤੁਹਾਡਾ ਤੁਹਾਡੇ ਨਾਲ ਮੇਲ ਮਿਲਾਪ ਦੇ ਲਾਭ ਨੂੰ ਜਾਣ ਕੇ।
ਜੈਤ ਮੇਲ ਨਿਤ ਕੋ ਮੈਂ ਪਾਲਾ,
ਮਹਾਰਾਜ ਰਾਜਾ ਭੀਮ ਚੰਦ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ, ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ।
ਆਵਤ ਕੋ ਸਨਮਾਨ ਬਖਾਨੋ, ਬਦੈ ਪ੍ਰੇਮ ਜਿਮ ਕਰਨਾ ਥਾਨੋ।
ਮਹਾਰਾਜ ਬੇਨਤੀ ਇਹ ਹੈ ਕਿ ਜੇ ਰਾਜਾ ਭੀਮ ਚੰਦ ਆਪ ਜੀ ਕੋਲ ਆਵੇ ਤੇ ਤੁਸੀਂ ਉਹਦੇ ਆਉਂਦੇ ਦਾ ਸਨਮਾਨ ਕਰ ਦੇਣਾ, ਜਿਹੜਾ ਉਹਦਾ ਬਣਦਾ ਸਨਮਾਨ ਹੈ ਉਹਨੂੰ ਦੇ ਦੇਣਾ, ਤਾਂ ਜੋ ਤੁਹਾਡਾ ਆਪਸ ਵਿੱਚ ਪ੍ਰੇਮ ਵਧੇ। ਐਸੀ ਕਰੁਣਾ ਐਸੀ ਦਇਆ ਭੀਮ ਚੰਦ ਤੇ ਕਰ ਦੇਣੀ।
ਸ਼੍ਰੀ ਕਲਗੀਧਰ ਕੋ ਰੁੱਖ ਪਾਏ,
ਕਲਗੀਧਰ ਜੀ ਤਾਂ ਨਹੀਂ ਬੋਲੇ, ਮਹਾਰਾਜ ਜੀ ਦਾ ਰੁੱਖ ਪਾ ਕੇ ਲਾਗੇ ਮਾਮਾ ਕਿਰਪਾਲ ਚੰਦ ਜੀ, ਜੋ ਬੜੇ ਸਿਆਣੇ ਸੂਝਵਾਨ ਤੇ ਦੂਰ ਅੰਦੇਸ਼ੀ ਨੇ, ਗੁਰੂ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਮਾਮਾ ਕਿਰਪਾਲ ਚੰਦ ਜੀ ਨਿਭਾਇਆ ਕਰਦੇ ਸਨ, ਤੋ ਗੁਰੂ ਸਾਹਿਬ ਦਾ ਰੁੱਖ ਵੇਖ ਕੇ ਕੋਲੋਂ ਮਾਮਾ ਕਿਰਪਾਲ ਚੰਦ ਜੀ ਬੋਲੇ,
ਮਾਤਲ ਉਤਰ ਦੀਸ ਬਣਾਏ।
ਤੋ ਬੜੇ ਸਿਆਣੇ ਸਨ, ਬੜੇ ਸੋਹਣੇ ਢੰਗ ਨਾਲ ਵਜ਼ੀਰ ਨੂੰ ਜਵਾਬ ਦਿੱਤਾ,
ਜੇ ਪ੍ਰੇਮੀ ਗੁਰ ਘਰ ਕੋ ਹੋਏ ਆਦਰ ਕਿਉਂ ਨਾ ਪਾਏ ਟਿਗ ਸੋਏ।
ਮਹਾਰਾਜ ਜੀ ਨੂੰ ਇਸ਼ਾਰਾ ਪਾ ਕੇ ਮਾਮਾ ਕਿਰਪਾਲ ਚੰਦ ਜੀ ਬੋਲੇ, ਕਹਿੰਦੇ ਜੇ ਰਾਜਾ ਭੀਮ ਚੰਦ ਗੁਰੂ ਘਰ ਦਾ ਪ੍ਰੇਮੀ ਹੈ ਤੇ ਜਿਹੜਾ ਗੁਰੂ ਘਰ ਦਾ ਪ੍ਰੇਮੀ ਆ ਉਹਨੂੰ ਆਦਰ ਕਿਉਂ ਨਾ ਮਿਲੇਗਾ। ਜਿਹੜਾ ਗੁਰੂ ਘਰ ਨਾਲ ਪ੍ਰੇਮ ਕਰਦਾ ਉਹਨੂੰ ਆਦਰ ਮਿਲਦਾ, ਉਹਨੂੰ ਗੁਰੂ ਘਰ ਵੱਲੋਂ ਸਤਿਕਾਰ ਮਿਲਦਾ, ਤੇ ਜੇ ਉਹ ਗੁਰੂ ਘਰ ਦਾ ਪ੍ਰੇਮੀ ਹੈ ਤੇ ਉਹਨੂੰ ਆਦਰ ਕਿਉਂ ਨਾ ਮਿਲੇਗਾ ਜੇ ਕੋਲ ਆਵੇਗਾ।
ਜਥਾ ਭਾਵਨਾ ਹਿਰਦੈ ਉਠਾਵੇ ਸ਼੍ਰੀ ਸਤਿਗੁਰ ਤੇ ਤਛਿਨ ਪਾਵੇ।
ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਹਿਰਦੇ ਵਿੱਚ ਉਹ ਆਵੇਗਾ ਸਤਿਗੁਰਾਂ ਜੀ ਵੱਲੋਂ, ਉਸੇ ਤਰ੍ਹਾਂ ਤਤਛਿਨ ਉਸੇ ਵਕਤ ਉਸੇ ਤਰ੍ਹਾਂ ਦਾ ਫਲ ਰਾਜੇ ਭੀਮ ਚੰਦ ਨੂੰ ਮਿਲੇਗਾ। ਇਸ਼ਾਰਾ ਵੀ ਕਰ ਦਿੱਤਾ ਕਿ ਭੀਮ ਚੰਦ ਜਿਸ ਤਰ੍ਹਾਂ ਦੀ ਬਿਰਤੀ ਲੈ ਕੇ ਆਏਗਾ ਗੁਰੂ ਸਾਹਿਬ ਵੱਲੋਂ ਅੱਗੋਂ ਉਸੇ ਤਰ੍ਹਾਂ ਦਾ ਵਰਤਾਵ ਹੋਵੇਗਾ। ਜੇ ਉਹ ਆ ਕੇ ਆਪਣੇ ਰਾਜ ਭਾਗ ਦਾ ਹੰਕਾਰ ਵਿਖਾਏਗਾ ਤੇ ਕਲਗੀਧਰ ਜੀ ਵੱਲੋਂ ਉਸੇ ਤਰ੍ਹਾਂ ਪੇਸ਼ ਆਇਆ ਜਾਏਗਾ। ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਏਗਾ ਉਸੇ ਤਰ੍ਹਾਂ ਦਾ ਤਤਛਿਨ ਪ੍ਰਾਪਤ ਹੋਵੇਗਾ ਫਲ ਉਹਨੂੰ।
ਸਭਨਾ ਉੱਪਰ ਨਦਰ ਪ੍ਰਭ ਤੇਰੀ ਇਹ ਤੋ ਕਿਰਪਾ ਸਕਲ ਪਰ ਧਰੈ ਰੰਕ ਰਾਵ ਕੀ ਕਾਮਨਾ ਪੁਰੈ।
ਵਜ਼ੀਰ ਇਹ ਤਾਂ ਸਾਰਿਆਂ ਤੇ ਇੱਕੋ ਜਿਹੀ ਕਿਰਪਾ ਦ੍ਰਿਸ਼ਟੀ ਕਰਦੇ ਨੇ, ਭਾਵੇਂ ਕੋਈ ਰੰਕ ਹੈ ਭਾਵੇਂ ਕੋਈ ਰਾਜਾ ਹੈ, ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਭੀਮ ਚੰਦ ਕਹਿਲੂਰੀ ਰਾਜਾ,
ਰਾਜਾ ਭੀਮ ਚੰਦ ਕਹਿਲੂਰ ਦਾ ਰਾਜਾ ਹੈ।
ਦੁਤੀਆ ਗੁਰੂ ਪ੍ਰੇਮ ਉਪ ਰਾਜਾ,
ਦੂਜਾ ਉਹਦੇ ਮਨ ਵਿੱਚ ਗੁਰੂ ਜੀ ਦਾ ਪ੍ਰੇਮ ਪੈਦਾ ਹੋਇਆ।
ਤ੍ਰਿਤੀਏ ਬਾਸ ਸਮੀਪ ਸਦੀਵਾ,
ਤੀਜਾ ਉਹ ਨੇੜੇ ਰਹਿੰਦਾ ਬਿਲਕੁਲ ਨਾਲ ਉਹਦਾ ਨਿਵਾਸ ਹੈ।
ਮਿਲਨ ਸਾਹਿਤ ਪੁਨ ਕਰ ਮਨ ਨੀਵਾ,
ਫਿਰ ਉਹ ਮਨ ਨੀਵਾ ਕਰਕੇ ਆ ਕੇ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਹੈ।
ਸਾਧਕ ਗੁਣ ਕੰਨ ਵਿਚਾਰੋ ਆਵੋ ਭਲੀ ਬਾਤ ਨਿਰਧਾਰੋ।
ਇੱਥੇ ਆਦਕ ਸਾਰੇ ਗੁਣ ਭਲੇ ਹਨ ਤੇ ਆਉਣ ਦਿਓ ਰਾਜਾ ਭੀਮ ਚੰਦ ਨੂੰ ਲਿਆਓ ਨਾਲ, ਉਹ ਆ ਕੇ ਗੁਰੂ ਸਾਹਿਬ ਨੂੰ ਮਿਲੇ, ਇਹ ਭਲੀ ਵਿਚਾਰ ਹੈ।
ਮੁਸਕਾਵਤ ਕਲਗੀ ਤਰਕਯੋ,
ਜਦੋਂ ਮਾਮਾ ਕਿਰਪਾਲ ਚੰਦ ਜੀ ਬੋਲੇ ਨਾ ਇਹ ਜਵਾਬ ਦਿੱਤਾ ਵਜ਼ੀਰ ਨੂੰ ਤੇ ਲਾਗਿਓ ਗੁਰੂ ਕਲਗੀਧਰ ਜੀ ਵੀ ਮੁਸਕਰਾਉਂਦਿਆਂ ਹੋਇਆਂ ਬੋਲੇ,
ਕਿਰਪਤੀ ਸ਼ੋਕ ਕਾਏ ਬੋ ਧਰਿਓ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਵਜ਼ੀਰ ਸਾਹਿਬ ਇਹ ਦੱਸੋ ਤੁਹਾਡਾ ਰਾਜਾ ਭੀਮ ਚੰਦ ਸ਼ੌਕ ਕਿਸ ਚੀਜ਼ ਦਾ ਰੱਖਦਾ ਹੈ।
ਕਰਨ ਅਖੇਰ ਕਿਤਕ ਮਨ ਭਾਵੈ,
ਸ਼ਿਕਾਰ ਖੇਡਣਾ ਉਹਨੂੰ ਕਿੰਨਾ ਕੁ ਚੰਗਾ ਲੱਗਦਾ ਹੈ।
ਕੈਸੇ ਅਸ ਪਰ ਚੜਨ ਸੁਹਾਵੈ,
ਇਹੋ ਜਿਹੇ ਘੋੜੇ ਤੇ ਚੜਨਾ ਪਸੰਦ ਕਰਦਾ ਹੈ।
ਕਿਸ ਆਯੁਧ ਕੋ ਹੈ ਅਭਿਆਸਾ,
ਕਿਹੜੇ ਸ਼ਸਤਰ ਦਾ ਜਿਆਦਾ ਅਭਿਆਸ ਕਰਦਾ, ਕਿਹੜਾ ਸ਼ਸਤਰ ਚਲਾਣਾ ਉਹਨੂੰ ਜਿਆਦਾ ਪਸੰਦ ਹੈ।
ਰੱਖੇ ਤੁਫੰਗ ਕੇ ਚਾਂਪ ਸੁਪਾਸਾ,
ਉਹ ਹੱਥ ਵਿੱਚ ਬੰਦੂਕ ਰੱਖਦਾ ਜਾਂ ਤਨਖ ਰੱਖਦਾ ਹੈ।
ਕੌਣ ਸੁਥਲ ਮੈਂ ਸੁਣਿਓ ਨਗਾਰਾ,
ਉਹਨੇ ਸਾਡਾ ਨਗਾਰਾ ਕਿਹੜੀ ਜਗ੍ਹਾ ਤੇ ਸੁਣਿਆ, ਕਿੱਥੇ ਆਵਾਜ਼ ਸੁਣੀ ਹੈ।
ਜਿਸ ਤੇ ਆਵਨ ਕੋ ਮਨ ਧਾਰਾ,
ਨਗਾਰੇ ਨੂੰ ਸੁਣ ਕੇ ਉਹ ਸਾਡੇ ਕੋਲ ਆਉਣਾ ਚਾਹੁੰਦਾ ਹੈ।
ਹੱਥ ਜੋੜ ਕਰ ਅਰਜ਼ ਵਜ਼ੀਰ, ਗਿਰਪਤੀ ਭੀਮ ਚੰਦ ਬਰ ਬੀਰ।
ਜੋੜ ਕੇ ਵਜ਼ੀਰ ਬੋਲਿਆ, ਕਹਿਣ ਲੱਗਾ ਜੀ ਸਾਡੇ ਰਾਜਾ ਭੀਮ ਚੰਦ ਜੀ ਬੜੇ ਬਲੀ ਨੇ, ਬੜੇ ਵੀਰ ਯੋਧੇ ਹਨ।
ਮਹਿਲਪਤੀ ਸਭ ਆਏ ਸਮਾਨੈ,
ਪਹਾੜੀ ਰਾਜੇ ਨੇ ਸਾਰੇ ਉਹਨਾਂ ਦੀ ਆਗਿਆ ਮੰਨਦੇ ਹਨ।
ਸੁਮਤ ਮੰਤੇ ਅਤ ਮਸਲਤ ਠਾਨੈ,
ਬੜਾ ਸਿਆਣਾ ਤੇ ਬੜੀ ਮਸਲਤ ਸਲਾਹ ਨਾਲ ਕੰਮ ਕਰਦਾ ਹੈ।
ਰਾਜਨੀਤ ਮੈਂ ਨਿਪੁੰਨ ਮਿਸਾਲਾ,
ਰਾਜਨੀਤੀ ਵਿੱਚ ਉਹਦਾ ਦਿਮਾਗ ਬੜਾ ਕੰਮ ਕਰਦਾ, ਬੜਾ ਨਿਪੁੰਨ ਹੈ।
ਸਭ ਤੇ ਅਧਿਕ ਚਮੂ ਤੇ ਸੁਕਨਾਲਾ,
ਜਿੰਨੇ ਰਾਜੇ ਨੇ ਇਸ ਵੇਲੇ ਪਹਾੜਾਂ ਦੇ ਸਭ ਤੋਂ ਜ਼ਿਆਦਾ ਫੌਜ ਰਾਜੇ ਭੀਮ ਚੰਦ ਕੋਲ ਹੈ।
ਕਬ ਕਬ ਚੜ੍ਹੈ ਅਖੇਰ ਕਰਨ ਕੋ,
ਕਦੇ ਕਦੇ ਸ਼ਿਕਾਰ ਖੇਡਣ ਵਾਸਤੇ ਵੀ ਉਹ ਚੜ੍ਹਦਾ ਹੈ।
ਉਹ ਅਭਿਆਸ ਸ਼ਸਤਰ ਧਰਨ ਕੋ,
ਸ਼ਸਤਰਾਂ ਦਾ ਬੜਾ ਅਭਿਆਸੀ ਆ, ਹਰ ਇੱਕ ਪ੍ਰਕਾਰ ਦਾ ਸ਼ਸਤਰ ਚਲਾ ਲੈਂਦਾ ਹੈ।
ਤੁਮ ਸ਼ਿਕਾਰ ਕੇ ਕਰਨ ਗਏ ਜਬ ਨਿਜ ਗ੍ਰਾਮਨ ਮੈਂ ਨਿਕਟੋ ਤੋ ਤਬ,
ਜਦੋਂ ਤੁਸੀਂ ਸ਼ਿਕਾਰ ਖੇਡਣ ਗਏ ਸੀ ਤੇ ਉਹ ਇਧਰ ਆਪਣੇ ਪਿੰਡਾਂ ਵਿਚ ਆਪਣੇ ਨਗਰਾਂ ਵਿਚ ਨੇੜੇ ਆਇਆ ਹੋਇਆ ਸੀ।
ਜਿਓ ਆ ਗਿਆ ਅਬ ਲੈ ਕਰ ਆਓ,
ਉਦੋਂ ਨਗਾਰੇ ਦੀ ਆਵਾਜ਼ ਉਹਨਾਂ ਨੇ ਬਾਦਸ਼ਾਹ ਰਾਜੇ ਭੀਮ ਚੰਦ ਨੇ ਸੁਣੀ ਸੀ, ਹੁਣ ਆਗਿਆ ਦਿਓ ਤਾਂ ਜੋ ਮੈਂ ਰਾਜੇ ਨੂੰ ਲੈ ਕੇ ਆਵਾਂ।
ਸੁਧ ਰਾਵਰ ਕੀ ਸਕਲ ਸੁਣਾਓ,
ਸਾਰੀ ਸੁਧ ਆਪ ਜੀ ਦੀ ਜਾ ਕੇ ਸੁਣਾਵਾ।
ਬਹੁ ਮੋਲਾ ਸਿਰ ਪਾਓ ਮੰਗਾਇਓ, ਕਰ ਗੁਰ ਹੁਕਮ ਵਜ਼ੀਰ ਦਿਵਾਇਓ,
ਬੜਾ ਕੀਮਤੀ ਸਿਰੋ ਪਾਓ ਮਹਾਰਾਜ ਜੀ ਨੇ ਮੰਗਵਾਇਆ ਤੇ ਹੁਕਮ ਕਰਕੇ ਇਸ ਵਜ਼ੀਰ ਨੂੰ ਗੁਰੂ ਘਰ ਵੱਲੋਂ ਦਿੱਤਾ।
ਕਰ ਬੰਧਨ ਕੋ ਰੁਖਸਦ ਹੋਇਓ,
ਮੱਥਾ ਟੇਕ ਕੇ ਇਹ ਵਜ਼ੀਰ ਮਹਾਰਾਜ ਜੀ ਕੋਲ ਰੁਖਸਦ ਹੋਇਆ।
ਹਰਖਤ ਬੋ ਸੁਸ਼ੀਲ ਜੁਤ ਜੋਇਓ,
ਬੜਾ ਖੁਸ਼ ਹੋਇਆ ਸਤਿਗੁਰਾਂ ਦਾ ਸੁਭਾਅ ਵੇਖ ਕੇ, ਜਾਣ ਕੇ ਕਿ ਗੁਰੂ ਸਾਹਿਬ ਬੜੇ ਸੁਸ਼ੀਲ ਸੁਭਾਅ ਵਾਲੇ ਹਨ। ਇਹ ਜਾਣ ਕੇ ਇਹ ਵਜ਼ੀਰ ਬੜਾ ਖੁਸ਼ ਹੋ ਕੇ ਸਤਿਗੁਰਾਂ ਦੇ ਘਰੋਂ ਗਿਆ। ਰਾਜਾ ਭੀਮ ਚੰਦ ਜਿਵੇਂ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਆ ਰਿਹਾ ਹੈ।